ਭਾਰਤ ਮੂਰਤ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿੰਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਬਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਆਪ ਕਰੂੰ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੁਇ ਘਰ ਜੋ ਚਰਨਾ ਪਰ ਜਾਹੂੰ ਸਦਾ ਗੁਰਖੋ ਬਲਹਾਰੀ ਖਾਨ ਸੁਣੇ ਉਪਮਾ ਗੁਰ ਕੀ ਗੁਰ ਮੂਰਤ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਣਾ ਗਹੀ ਦਰਬਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਸਰਣਾ ਗਹੀ ਦਰਬਾਰੀ ਸਰਬਸੀਲ ਮਮੰਗਸੀਲਮ ਸਰਬ ਪਾਵਨ ਮਮ ਪਾਵਨਾ ਸਰਬ ਕਰਤਵ ਮਮੰ ਕਰਤਾ ਨਾਨਕ ਲੇਪ ਸ਼ੇਪ ਨਾਮ ਲਿਪਿਆ ਤੇ ਸਰਵੇ ਬਵੰਤੂ ਸੁਖੀ ਨੇ ਸਰਵੇ ਸੰਤੂ ਨਿਰਾਮਯ ਸਰਵੇ ਬੰਦਰਾਣੀ ਪਸ਼ਯੰਤੁ ਮਾਂ ਕਸਚਿਦ ਦੁਖੇ ਬਾਗ ਬਵਹੇਦ ਦੁਖੇ ਬਾਗ ਬਵਹੇਦ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ
ਵਾਹਿਗੁਰੂ ਜੀ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਜ਼ਲੇ ਰਹਿਮਨ ਤੋਂ ਮਿਹਰਾਂ ਦੇ ਭੰਡਾਰੇ ਕਿਰਪਾ ਦੇ ਖਜ਼ਾਨੇ ਨਾਮ ਬਾਣੀ ਦੇ ਜਹਾਜ਼ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਅੰਦਰ ਸਤਸੰਗ ਰੂਪ ਵਿੱਚ ਉਪਸਥਿਤ ਸਮੂਹ ਸਰੋਤਾ ਜਨਾਂ ਹਾਜ਼ਰੀ ਕਬੂਲ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਜੋ ਵਿਚਾਰ ਪ੍ਰਸਤੁਤ ਹੋਈ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਬਦ ਜੋ ਇੱਥੇ ਟੇਕ ਸੀ ਰਾਏ ਸਾਹਿਬ ਪਿਆਰੇ ਖਾ ਰਾਏ ਸਾਹਿਬ ਜਿੱਤ ਸਦਾ ਸੁੱਖ ਹੋਏ ਕਿ ਉਹ ਮਾਲਕ ਆ ਮਾਲਕ ਦੀਆਂ ਜਦੋਂ ਕਹਾਣੀਆਂ ਸੁਣੀਆਂ ਜਾਂਦੀਆਂ ਤੇ ਉਹ ਸੁੱਖ ਪ੍ਰਤੀਤ ਕਰਵਾਉਂਦੀਆਂ ਨੇ ਆਪਣੇ ਅੰਦਰ ਮਨੁੱਖ ਸੁਖੀ ਜਾਣਦਾ ਆਪਣੇ ਆਪ ਨੂੰ ਤੇ ਅੱਜ ਗੁਰਦੇਵ ਨੇ ਕੋਈ ਕਸਰ ਨਹੀਂ ਛੱਡੀ ਚਾਹੇ ਬੰਦ ਕੋਈ 22 ਬੰਦਾਂ ਦਾ ਦੰਬੇਰਾ ਆ ਸ਼ਬਦ ਪਰ ਫਿਰ ਵੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਤੋਂ ਪਹਿਲੇ ਇਹਨੂੰ ਰੱਖਿਆ ਕਿਉਂਕਿ ਸਿਧਾਂਤ ਨੂੰ ਖੋਲਣਾ ਆ ਜੋ ਗੱਲ ਕੱਲ ਵਰਣਨ ਕੀਤੀ ਸੀ ਉਹ ਸਿਧਾਂਤ ਕੁਝ ਅਧੂਰਾ ਸੀ ਉਹਨੂੰ ਵਿਸਥਾਰ ਪੂਰਵਕ ਦਰਸਾਉਣ ਦੇ ਲਈ ਗੁਰਦੇਵ ਨੇ ਵਰਤਿਆ ਔਰ ਸਤਿਗੁਰੂ ਪਾਤਸ਼ਾਹ ਬਿਆਨ ਕਰ ਰਹੇ ਨੇ ਕੀ ਆਖਦੇ ਨੇ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇ ਲੰਗ ਮਹਲਾ ਚੌਥਾ।
ਤੇ ਲੰਗ ਰਾਗ ਦੇ ਅੰਦਰ ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਖਦੇ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਵਾਇਆ। ਤੇ ਇੱਕ ਵਾਰੀ ਮਾੜਾ ਜਿਹਾ ਆਪਾਂ ਨਾਲ ਸਰੀਰ ਸੰਤੁਸ਼ਟਤਾ ਵੱਲ ਆ ਜਾਂਦਾ, ਕੀਰਤਨ ਸੁਣਦਿਆਂ ਥੋੜਾ ਥਕੇਵਾਂ ਕੇਵਾਂ ਹੋ ਜਾਂਦਾ, ਨਾਲੇ ਬਾਣੀ ਪੜ੍ਹੀ ਜਾਂਦੀ ਸਾਰੇ ਬੋਲੇ ਹੋਣ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਜੀ।
ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ
ਜੀ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ,
ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ ਜੋਤ ਜਗਾਵੇ।
ਸਾਰੇ ਬੋਲੋ ਜੀ, ਅੰਮ੍ਰਿਤ
ਸਰ ਵਿੱਚ ਜੋਤ ਜਗਾਵੇ, ਅੰਮ੍ਰਿਤ ਸਰ ਵਿੱਚ
ਧੰਨ ਗੁਰੂ ਰਾਮਦਾਸ ਪਾਤਸ਼ਾਹ ਤਿੰਨਾਂ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕੀ ਆਖਦੇ ਨੇ ਸੁਣਨਾ ਕਰੋ ਜੀ।
ਹਰ ਕੀ ਆ ਕਥਾ ਕਹਾਣੀਆ ਗੁਰ ਮੀਤ ਸੁਣਾਇਆ।
ਹਰ ਪਰਮੇਸ਼ਰ ਵਾਹਿਗੁਰੂ, ਪਹਿਲੇ ਪਹਿਲ ਇਹ ਸ਼ਬਦ ਵਿਸ਼ਨੂੰ ਦਾ ਵਾਚਕ ਸੀ, ਵਿਸ਼ਨੂੰ ਦਾ ਨਾਮ ਸੀ, ਸਹਿਜ ਸਹਿਜ ਇਹ ਪਰਮੇਸ਼ਰ ਦਾ ਵਾਚਕ ਬਣ ਗਿਆ। ਗ੍ਰੰਥਾਂ ਦੇ ਅੰਦਰ ਹਰ ਸ਼ਬਦ ਜਿਹੜਾ ਇਹਦੇ ਬਿਆਨ ਅਰਥ ਨੇ, ਮਹਾਨ ਕੋਸ਼ ਨੇ 27 ਅਰਥ ਇਹਦੇ ਅੰਕਿਤ ਕੀਤੇ ਨੇ, ਅਮਰ ਕੋਸ਼ ਨੇ ਇਹਦੇ ਅਰਥ 92 ਲਿਖੇ ਨੇ। ਸ਼ਬਦਾਂ ਦਾ ਹਰ ਬੋਲਿਓ, ਹਰ ਸੁਣਿਓ, ਹਰ ਗਇਓ, ਹਰ ਕੇ ਪਾਸ਼, ਹਰ ਤੋਂ ਹਰ ਮੈਂ ਮਿਲ ਗਇਓ, ਹਰ ਉਠ ਗਇਓ ਨਰਾਜ਼, ਹਰ ਨੱਡੂ ਬੋਲਿਆ, ਹਰ ਸੁਣਿਓ ਸੱਪ ਨੇ ਸੁਣਿਆ, ਹਰ ਗਇਓ ਹਰ ਕੇ ਪਾਸ਼। ਤੇ ਸੱਪ ਜਿਹੜਾ ਉਹ ਬੜੀ ਸ਼ੀਘਰਤਾ ਨਾਲ, ਬੜੀ ਕਾਹਲੀ ਨਾਲ, ਬੜੀ ਉਤੇਜਨਤਾ ਦੇ ਨਾਲ ਡੱਡੂ ਵੱਲ ਨੂੰ ਦੌੜਿਆ। ਹਰ ਤੋਂ ਹਰ ਮੈਂ ਮਿਲ ਗਏ। ਹਰ ਡੱਡੂ ਨੇ ਦੇਖਿਆ ਵੀ ਮੌਤ ਆ ਗਈ, ਉਹਨੇ ਛਾਲ ਮਾਰੀ, ਹਰ ਤੋਂ ਹਰ ਮੈਂ ਮਿਲ ਗਏ, ਪਾਣੀ ਚ ਜਾਗ ਲਿਆ। ਹਰ ਉੱਠ ਗਏ ਉਹ ਨਾਰਾਜ਼, ਤੇ ਆਉਣ ਵਾਲਾ ਹਰ ਜਿਹੜਾ ਡੱਡੂ ਸੱਪ ਸੀ ਨਾ, ਉਹ ਨਾਰਾਜ਼ਤਾ ਲੈ ਕੇ ਮੁੜ ਗਿਆ। ਹਰ ਨਾਮ ਬਾਂਦਰ ਦਾ ਆਉਂਦਾ ਨਾ, ਕ੍ਰਿਸ਼ਨ ਦਾ ਤੇ ਆਪਣੇ ਸਦਭਾਵਾਂ ਦਾ ਸੰਵਾਦ, ਆਵਾਜ਼ ਦਿੱਤੀ ਸਖੀ ਖੋਲ ਰਹੀ ਕਵਾੜ, ਤੇ ਅੰਦਰੋਂ ਆਵਾਜ਼ ਆਈ ਕੌਣ ਹੈ ਹਮਾਰੇ ਬਾਹਰ, ਮੇਰੇ ਦਰਵਾਜ਼ੇ ਤੇ ਕੌਣ ਆ ਗਿਆ। ਕਹਿਣ ਦਾ ਜਵਾਬ ਦਿੱਤਾ, ਹਰੀ ਨਾਮ ਹੈ ਹਮਾਰ, ਮੈਂ ਹਰੀ ਹਾਂ। ਵਿਸ਼ਨੂੰ ਦਾ ਅਵਤਾਰ ਮੰਨਿਆ ਨਾ ਆਪਣੇ ਆਪ ਨੂੰ, ਮੈਂ ਹਰੀ ਹਾਂ। ਚੰਦਰੋਂ ਜਵਾਬ ਆਇਆ ਸੀ, ਜਾਓ ਕੰਦਰਾ ਪਹਾੜ ਮੈਂ, ਜੇ ਤੂੰ ਹਰੀ ਬਾਂਦਰ ਆ ਨਾ, ਤੇ ਜਾ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਆਪਣਾ ਟਪਾਣਾ ਲੱਭ, ਮੇਰਾ ਦਰਵਾਜ਼ਾ ਨਾ ਖੜਕਾ। ਹਰ ਇੱਥੇ ਨਾਮ ਪਰਮੇਸ਼ਰ ਵਾਹਿਗੁਰੂ ਦਾ ਹੈ। ਜਦੋਂ ਵਾਹਿਗੁਰੂ ਦੀ ਗੱਲ ਕਰੀ ਤੀ ਤੇ ਇਹ ਸ਼ਬਦ ਬੜੇ ਨਜ਼ਦੀਕ ਲੈ ਜਾਂਦਾ ਉਹਦੇ। ਇਹ ਸ਼ਬਦ ਹੀ ਹੁੰਦੇ ਨੇ ਜਿਹੜੇ ਸਾਨੂੰ ਸਮੀਪਤਾ ਵੱਲ ਨੇੜਤਾ ਵੱਲ ਵਧਾ ਦਿੰਦੇ ਨੇ। ਕਿਸੇ ਦੇ ਨਾਲ ਤੁਸੀਂ ਬੜੇ ਆਦਰ ਭਾਵ ਨਾਲ ਬੋਲੋਗੇ, ਸਲੀਕੇ ਨਾਲ ਗੱਲ ਕਰੋਗੇ ਤੇ ਉਹ ਤੁਹਾਡਾ ਮਿੱਤਰ ਬਣ ਜਾਂਦਾ। ਤੇ ਜੇ ਕਿਤੇ ਤੁਸੀਂ ਗੱਲ ਉਹੀ ਹੁੰਦੀ ਵਗਾਢੀ ਡਾਂਗ ਮਾਰੋ ਤੇ ਮਿੱਤਰ ਵੀ ਦੁਸ਼ਮਣ ਬਣ ਜਾਂਦੇ। ਇੱਕ ਕੀਨੀਆ ਤੋਂ ਬੜਿਆ ਬੜਾ ਲੈਂਡ ਲਾਟ ਅਮੈਰੀਕਾ ਚ ਮੈਂ ਕਥਾ ਕਰਨੀ ਸੀ ਤੇ ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਨੇ ਤਗੀਰ ਕੀਤੀ। ਉਹ ਬਜ਼ੁਰਗ ਹਨ, ਉਹਨਾਂ ਨੂੰ ਦੇਸ਼ ਤੋਂ ਜ਼ਿਆਦਾ ਲੰਬਾ ਸਮਾਂ ਬਾਹਰ ਰਹਿਣ ਕਰਕੇ ਉਹਨਾਂ ਨੂੰ ਕੁਝ ਸ਼ਬਦ ਕੋਸ਼ ਦੇ ਭੰਡਾਰ ਦਾ ਨਹੀਂ ਪਤਾ। ਉਹਨੇ ਤੇ ਸੈਕਟਰੀ ਸਾਹਿਬ ਦੀ ਸਿਫਤ ਕੀਤੀ ਵੀ ਵਰਾਈ ਗੁਰਦੁਆਰਾ ਬਣ ਰਿਹਾ ਜ਼ਿਆਦਾ ਦੋ ਤੇ ਸ਼ਬਦਾਵਲੀ ਥੋੜੀ ਜਿਹੀ ਤਿੱਖੀ ਪਈ। ਉਹ ਕਹਿਣ ਲੱਗਿਆ ਕਿ ਸੈਕਟਰੀ ਸਾਹਿਬ ਕਦੋਂ ਦਾ ਸੰਘ ਪਾੜ ਰਹੇ ਆ ਤੇ ਤੁਸੀਂ ਅਜੇ ਤਾਂ ਕੋਈ ਉਗਰਾਹੀ ਪੈਸਾ ਹੀ ਨਹੀਂ ਦਿੱਤਾ। ਇਸੇ ਹੀ ਗੱਲ ਤੋਂ ਅਜਿਹਾ ਤਕਰਾਰ ਬਣਿਆ, ਅਖਬਾਰਾਂ ਚ ਵੀ ਪੜ ਲਿਆ ਹੋਵੇਗਾ, ਕਮੇਟੀ ਦੋਫਾੜ ਹੋ ਗਈ। ਉਹ ਕਹਿੰਦਾ ਜੀ ਮੈਂ ਸੰਘ ਪਾੜ ਰਿਹਾ। ਗੱਲ ਉਹੀ ਆ, ਥੋੜੀ ਸਲੀਕੇ ਨਾਲ ਕੀਤੀ ਜਾਏ ਮਿੱਤਰਤਾ ਸਮੀਪਤਾ ਤੇ ਨੇੜਤਾ ਆ ਜਾਂਦੀ ਹੈ। ਜੇ ਉਹਨੂੰ ਥੋੜਾ ਖਰਵੇਂ ਪਣ ਦੇ ਵਿੱਚ ਲੈ ਕੇ ਕੀਤਾ ਜਾਏ ਵਿਰੋਧਤਾ ਦੁਸ਼ਮਣੀ ਤੇ ਵੈਰ ਪੈ ਜਾਂਦਾ। ਇੱਕ ਸ਼ਬਦ ਤੁਸੀਂ ਸੁਣਿਆ ਹੋਵੇਗਾ ਮਾਂ, ਤੇ ਮਾਂ ਸ਼ਬਦ ਦੇ ਵਿੱਚ ਇੰਨੀ ਠੰਡ ਆ ਜੇ ਕਿਤੇ ਬੱਚਾ ਚਾਹੇ ਲੱਖ ਅਪਰਾਧ ਕੀਤੇ ਹੋਣ ਕਿੰਨਾ ਮਾਂ ਨੂੰ ਸਤਾਇਆ ਹੋਵੇ, ਇੱਕ ਵਾਰੀ ਲੰਬੀ ਆਵਾਜ਼ ਦੇ ਵਿੱਚ ਆਵਾਜ਼ ਦੇਵੇ ਨਾ ਮਾਂ, ਤੇ ਮਾਂ ਫਿਰ ਚੁੱਕ ਕੇ ਉਹਨੂੰ ਕਾਲਜੇ ਨਾਲ ਲਾ ਲੈਂਦੀ। ਤੇ ਪਰਮੇਸ਼ਰ ਉਹ ਤੇ ਮਾਂ ਦੇ ਨਾਲੋਂ ਵੀ ਜ਼ਿਆਦਾ ਪਿਆਰਾ ਹੈ, ਪਿਆਰ ਦੇਣ ਵਾਲਾ ਹੈ। ਗੁਸਾਈ ਮਹਿੰਡਾ ਇੱਠੜਾ ਹਮ ਅੱਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ। ਗੁਸਾਈ ਮਹਿੰਡਾ ਇੱਠੜਾ, ਇੱਠੜਾ ਦਾ ਅਰਥ ਹੁੰਦਾ ਪਿਆਰਾ ਹੈ। ਔਰ ਅੰਮ ਅੱਬੇ, ਮੁਸਲਮਾਨ ਕਹਿੰਦੇ ਨਾ ਮਾਂ ਨੂੰ ਅੰਮਾ ਤੇ ਪਿਓ ਨੂੰ ਕੀ ਕਹਿੰਦੇ ਅੱਬਾ। ਕਹਿੰਦੇ ਮਾਂ ਔਰ ਪਿਓ ਦੇ ਨਾਲੋਂ ਵੀ ਉਹਦਾ ਬੋਲ ਉਹਦੀ ਆਵਾਜ਼ ਮਿੱਠੀ ਆ। ਤੇ ਫਿਰ ਅੱਗੇ ਕੀ ਲਿਖਦੇ ਭੈਣ ਭਾਈ ਸਭ ਸੱਜਣਾ ਤੁਦ ਜਿਹਾ ਨਾ ਹੀ ਕੋਈ ਜੀ। ਸੰਬੰਧ ਬੜਾ ਲੰਬਾ ਆ, ਮੇਰਾ ਪਰਿਵਾਰ ਭੈਣ ਨੇ ਭਰਾ ਨੇ ਪੁੱਤਰ ਨੇ ਧੀਆਂ ਨੇ, ਮੇਰੀ ਜ਼ਿੰਦਗੀ ਦਾ ਹਿੱਸਾ ਮੇਰੀ ਧਰਮ ਪਤਨੀ ਆ। ਪਰੰਤੂ ਇਹ ਵਾਹਿਗੁਰੂ ਤੂੰ ਸਾਰਿਆਂ ਦੇ ਨਾਲੋਂ ਮਿੱਠਾ ਤੇ ਨੇੜੇ ਆ। ਤੇਰੇ ਹੁਕਮੇ ਸਾਵਣ ਆਇਆ ਕਹਿ ਦਿਓ। ਜਦੋਂ ਸਾਉਣ ਦਾ ਮਹੀਨਾ ਆਉਂਦਾ ਤੇ ਮੀਂਹ ਪੈਂਦਾ ਤੇ ਗੁਰਦੇਵ ਕਹਿੰਦੇ ਤੇਰੇ ਹੁਕਮ ਰੂਪੀ ਸਾਉਣ ਦੇ ਮਹੀਨੇ ਦੇ ਰੂਪੀ ਬਾਰਿਸ਼ ਹੋਈ ਆ। ਤੇਰਾ ਹੁਕਮ ਸਾਉਣ ਦੀ ਬਾਰਿਸ਼ ਆ। ਮੈਂ ਸੱਤ ਕਾ ਹਲ ਚਲਾਇਆ ਤੇ ਮੈਂ ਸੱਤ ਸੰਤੋਖ ਦਾ ਅੰਦਰ ਹਲਵਾ ਦਿੱਤਾ। ਤੇ ਫਿਰ ਕੀ ਹੋਇਆ, ਕੀ ਬੀਜਿਆ, ਨਾਉ ਬੀਜਣ ਲੰਗਾ ਆਸ ਕਰ ਹਰ ਬੋਹੜ ਬਖਸ਼ ਜਮਾਏ ਜੀਓ। ਮੈਂ ਆਸ ਰੱਖ ਕੇ ਨਾਮ ਬੀਜਣਾ ਸ਼ੁਰੂ ਕਰ ਦਿੱਤਾ ਤੇ ਮਾਲਕਾ ਜਿਵੇਂ ਜ਼ਿਮੀਂਦਾਰ ਕਣਕ ਬੀਜਦੇ ਨੇ ਉਹਨੂੰ ਪਾਲਦਾ ਤੇ ਵੱਢ ਕੇ ਉਹ ਬੋਹੜ ਲਾ ਦਿੰਦਾ ਨਾ, ਜਿਹੜਾ ਕਣਕ ਦਾ ਅੰਬਾਰ ਹੁੰਦਾ, ਕਣਕ ਦੀ ਇਕੱਤਰਤਾ ਹੁੰਦੀ, ਕਣਕ ਦਾ ਲੱਗਿਆ ਹੋਇਆ ਢੇਰ ਹੁੰਦਾ ਉਹਨੂੰ ਬੋਹੜ ਕਹਿੰਦੇ ਆ। ਕਹਿੰਦੇ ਹੁਣ ਆਪਣੀ ਬਖਸ਼ਿਸ਼ ਦਾ ਹਰ ਬੋਹੜ ਬਖਸ਼, ਆਪਣੀ ਬਖਸ਼ਿਸ਼ ਰੂਪੀ ਬੋਹੜ ਲਾ ਦੇ। ਇਹ ਮੈਂ ਨਾਮ ਬੀਜਿਆ ਤੇ ਇਹਨੂੰ ਆਪਣੀ ਬਖਸ਼ਿਸ਼ ਦਾ ਬੋਹੜ ਭਾਵ ਢੇਰ ਲਾ ਦੇ ਅੰਦਰ, ਕਿਰਪਾ ਕਰਦੇ। ਤੇ ਨਹੀਂ ਗਏ ਉਹ ਜੇ ਵੀ ਹੈ ਨੇ, ਮਹਾਰਾਜ ਨੇ ਬਚਨ ਕੀਤਾ ਨਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਤਾਈ ਤਾਮ ਬਹੁ ਕਿਹਾ ਖਾੜਾ ਦੇ ਤੂੰ ਤੇ ਹਰ ਥਾਂ ਤੇ ਮੇਰਾ ਰੱਖਿਅਕ ਆ ਤੇ ਮੈਂ ਫਿਰ ਚਿੰਤਾ ਕਿਉਂ ਕਰਾਂ ਕਾੜਾ ਫਿਕਰ ਕਿਸ ਗੱਲ ਦਾ ਇੱਕ ਨਾ ਮੈਂ ਸ਼ਾਇਦ ਅੱਗੇ ਵੀ ਦੱਸਿਆ ਹੋਵੇ ਮੈਨੂੰ ਯਾਦ ਨਹੀਂ ਰਿਹਾ ਸਨਾਤਨ ਮਤ ਦਾ ਬੜਾ ਮੋਟਾ ਗ੍ਰੰਥ ਹੈ ਉਹਦਾ ਨਾਮ ਆ ਕਲਿਆਣ ਕਲਿਆਣ ਦੇ ਕਰਤਾ ਨੇ ਮਨੁੱਖ ਦੇ ਕੁਝ ਜੀਵਨ ਪ੍ਰਤੀ ਝਾਤ ਪਾਈ ਉਹ ਕਹਿੰਦਾ ਵੀ ਮਨੁੱਖ ਜੇ ਤੇਰਾ ਕੋਈ ਅਸਲੀ ਰੱਖਿਅਕ ਹੈ ਤੇ ਉਹ ਧਰਮ ਆ ਜਿਸ ਦਿਨ ਤੂੰ ਧਰਮ ਨੂੰ ਛੱਡ ਦਿੱਤਾ ਚਾਹੇ ਲੱਖ ਕਿਲੇ ਬਣਾ ਲਾ ਮਹਾਰਾਜਾ ਪ੍ਰੀਸ਼ਤ ਦੀ ਕਥਾ ਸੁਣੀ ਨਾ ਕਿ ਕਿਸ ਤਰ੍ਹਾਂ ਗੰਗਾ ਦੇ ਵਿੱਚ ਸ਼ੀਸ਼ੇ ਦਾ ਮਹੱਲ ਤਿਆਰ ਕਰਕੇ ਤੇ ਉੱਥੇ ਪਾਠ ਸੁਣ ਰਿਹਾ ਸੀ ਤੇ ਤਕਸ਼ ਨੇ ਉੱਥੇ ਵੀ ਜਾ ਡੰਗਿਆ ਉਦੋਂ ਦੱਸਿਆ ਕਿ ਭਾਵੀ ਅਥਵਾ ਮੌਤ ਬਲਵਾਨ ਆ ਬਖਸ਼ ਜੀ ਨੇ ਹਵਾ ਛੰਦੀ ਹੈ ਤੇ ਜੇ ਧਰਮ ਦੀ ਸੁਰੱਖਿਆ ਵਿੱਚ ਆਪਣੇ ਆਪ ਨੂੰ ਜੋੜ ਦੇ ਦੇਵੇਗਾ ਤੇ ਫਿਰ ਕੋਈ ਡਰ ਫਿਕਰ ਨਹੀਂ ਹੋਵੇਗਾ ਮੌਤ ਦਾ ਦਿਨ ਲਿਖਿਆ ਹੋਇਆ ਹੈ ਮਹਾਰਾਜ ਕਹਿੰਦੇ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਮਿਲ ਕਰ ਪਾਵੋ ਤੇਲ ਦਾ ਅਰਥ ਕੀ ਹੁੰਦਾ ਤੁਸੀਂ ਵੇਖਿਆ ਹੋਵੇ ਕਿ ਵਿਆਹ ਤੋਂ ਪਹਿਲਾਂ ਜਿਹੜੀ ਲਟਕੀ ਹੁੰਦੀ ਉਹਨੂੰ ਮਾਈਏ ਚਾੜਦੇ ਆ ਮਾਝੇ ਦੀ ਬੋਲੀ ਚ ਉਹਨੂੰ ਤੇਲ ਚਾੜਨਾ ਕਹਿੰਦੇ ਇਸੇ ਕਰਕੇ ਮਹਾਰਾਜ ਨੇ ਰੱਖਿਆ ਕਿ ਮਿਲ ਕਰ ਪਾਵੋ ਤੇਲ ਲਾਹੌਰ ਦੀ ਬਿਲਕੁਲ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਪਹਿਲਾਂ ਜਦੋਂ ਕਾਕੀ ਦਾ ਬੱਚੀ ਦਾ ਵਿਆਹ ਜਿਹੜਾ ਉਹ ਤਰੀਕ ਤੈਅ ਹੋ ਜਾਂਦੀ ਤੇ ਜਿਸ ਦਿਨ ਉਹਨੂੰ ਮਾਈਏ ਝਾੜ ਦਿੰਦੇ ਫਿਰ ਉਹ ਆਪਣੀ ਆਪ ਨੂੰ ਪਰਿਵਾਰ ਦੇ ਨਾਲੋਂ ਵੱਖਰਾ ਲਾਣ ਲੱਗ ਪੈਂਦੇ ਕਿ ਹੁਣ ਥੋੜੇ ਜਿਹਾ ਹੀ ਸਮਾਂ ਰਹਿ ਗਿਆ ਪੇਕੇ ਘਰ ਤੋਂ ਸਹੁਰੇ ਘਰ ਤੁਰ ਜਾਣਾ ਤੇ ਫਿਰ ਕੀ ਹੁੰਦਾ ਚਾਹੇ ਸਰਦਾਰੀ ਲੱਖ ਕੀਤੀ ਹੋਵੇ ਨਵੇਂ ਘਰ ਦੇ ਅੰਦਰ ਜਾ ਕੇ ਇਸ ਬੱਚੀ ਨੂੰ ਬੜੀ ਜੱਦੋਜਹਿਦ ਕਰਨੀ ਪੈਂਦੀ ਆ ਫਿਰ ਜਾ ਕੇ ਨਸੇਬਾ ਹੁੰਦਾ ਬੜਾ ਔਖਾ ਹੁੰਦਾ ਇੱਥੇ ਲੜਕੀ ਨੂੰ ਪਤਾ ਨਵੇਂ ਘਰ ਵਿੱਚ ਜਾ ਕੇ ਪੰਜਾਬ ਵੱਲ ਵੇਖ ਲਿਓ ਸੱਸਾਂ ਨੇ ਤੇ ਇਹੋ ਜਿਹੀ ਨਕੇਲ ਪਾਈ ਇਹੋ ਜਿਹਾ ਕਰਮ ਸ਼ੁਰੂ ਕੀਤਾ ਕਿ ਨੌਂ ਦਾ ਨੱਕ ਚ ਦਮ ਦੇ ਦਿੱਤਾ ਫਿਰ ਨੌਂ ਨੇ ਵੀ ਘੱਟ ਨਹੀਂ ਕੀਤੀ ਜਦੋਂ ਸਮਾਂ ਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਨੌਂ ਨਿਤ ਮਤ ਕਮਤ ਦੇ ਨੌਂ ਜਿਹੜੀ ਆ ਉਹ ਫਿਰ ਬੰਦੇ ਨੂੰ ਆਪਣੇ ਪਤੀ ਨੂੰ ਸਫਾਲਣਾ ਸ਼ੁਰੂ ਕਰ ਦਿੱਤਾ ਕਹਿੰਦੇ ਵੀ ਨੌਂ ਨਿਤ ਮਤ ਕਮਤ ਦੇ ਉੱਠੀਆਂ ਮਤਾਂ ਸਮਝਾਈ ਗਈ ਉੱਠੀਆਂ ਗੱਲਾਂ ਦੱਸੀ ਗਈ ਔਰ ਕੀ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਵੱਖ ਹੋਏ ਪੁੱਤ ਰੰਨ ਲੈ ਮਾਂ ਪਿਓ ਦੇ ਉਪਕਾਰ ਵਸਾਰੇ ਵੱਖਰਾ ਹੋ ਗਿਆ ਜੁਦਾ ਹੋ ਗਿਆ ਤੇ ਨੌਂ ਕੀ ਆਖ ਰਹੀ ਸੀ ਨੌਂ ਨਿਤ ਮਤ ਕਮਤ ਦੇ ਮਾਂ ਪਿਓ ਛੱਡ ਵੱਡੇ ਹਥਿਆਰੇ ਨੌਂ ਨੇ ਆਖਿਆ ਵੀ ਜਿਹੜੇ ਤੇਰੇ ਮਾਂ ਤੇ ਬਾਪ ਆ ਇਹ ਤੋਂ ਤੇਰੇ ਰਿਸ਼ਤੇਦਾਰ ਨੀ ਹਥਿਆਰੇ ਇਹ ਤੇ ਤੇਰੇ ਖੂਨ ਦੇ ਪਿਆਸੇ ਆ ਕੱਲ ਹੀ ਮੈਂ ਤੇਰੇ ਲਈ ਰੋਟੀਆਂ ਪਕਾਉਣ ਲੱਗੀ ਤੇ ਤੇਰੀ ਮਾਂ ਸੜ ਗਈ ਕੱਲ ਹੀ ਮੈਂ ਤੇਰੇ ਕੱਪੜੇ ਧੋਣ ਲੱਗੀ ਤੇ ਸਾਬਣ ਲਗਾ ਲਿਆ ਕੱਲ ਹੀ ਮੈਂ ਤੇਰੇ ਲਈ ਦਹੀਂ ਜਮਾਉਣ ਲੱਗੀ ਤੇ ਉਹਨੇ ਦਹੀਂ ਨੂੰ ਪਹਿਲਾਂ ਹੀ ਪਟਾ ਲਿਆ ਪਹਿਲਾਂ ਹੀ ਦੁੱਧ ਖਰਾਬ ਕਰ ਲਿਆ ਨੌਂ ਨਿਤ ਮਤ ਕਮਤ ਦੇ ਜਦੋਂ ਪੁੱਠੀ ਮਤ ਦੇਣੀ ਚੰਗੀ ਗੱਲ ਨੂੰ ਮੈਂ ਪੁੱਠੀ ਬਣਾ ਕੇ ਦੱਸਣਾ ਸਤਿਗੁਰੂ ਬਾਦਸ਼ਾਹ ਕਹਿੰਦੇ ਫਰਮਾਉਂਦੇ ਨੇ ਵੀ ਕੋਈ ਰੱਖਿਅਕ ਨਹੀਂ ਹਾਂ ਇੱਕ ਗੱਲ ਜ਼ਰੂਰ ਆ ਧਰਮੋਂ ਰਖਸ਼ੀਅਤ ਹੀ ਰਖਸ਼ੀਅਤ ਹੈ ਧਰਮ ਜਿੰਨਾ ਉਹਦੇ ਨੇੜੇ ਜਾਵੇਗਾ ਓਨਾ ਹੀ ਉਹ ਤੇਰਾ ਆਪਣੇ ਆਪ ਨੂੰ ਸੁਰੱਖਿਅਤਾ ਵਿੱਚ ਮਹਿਸੂਸ ਕਰੇਗਾ ਤੇ ਨਹੀਂ ਤੇ ਮਿਲ ਕਰ ਪਾਵੋ ਤੇਲ ਆ ਮਹਾਰਾਜ ਕਹਿੰਦੇ ਜਿਹੜੇ ਧਰਮੀ ਲੋਕ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਇਸ ਦੁਨੀਆਂ ਤੋਂ ਚੱਲੇ ਜਾਣਾ, ਜੋ ਆਇਆ ਜੋ ਸੋਚਾ ਦੁੱਖੀ ਸਭ ਹੋਇਆ ਇਹ ਵਾਰੀ ਆ। ਉਹ ਆਪਣੇ ਆਪ ਨੂੰ ਤਪਾਏਮਾਨ ਨਹੀਂ ਕਰਦੇ, ਦੁਖੀ ਨਹੀਂ ਹੁੰਦੇ। ਤੇ ਅਧਰਮੀ ਬੰਦਾ ਜਿਹੜਾ ਆ ਉਹ ਮੁੜ ਮੁੜ ਕੇ ਇੱਥੇ ਰਹਿ ਲੈਣ ਦੇ ਲਈ, ਇੱਥੇ ਬੈਠਣ ਦੇ ਲਈ ਜਦੋ ਜਹਿਦ ਕਰਦਾ ਔਰ ਦੁਖੀ ਹੁੰਦਾ ਆ। ਸਤਿਗੁਰੂ ਬਾਦਸ਼ਾਹ ਦੇ ਜੇ ਸਿਧਾਂਤ ਨੂੰ ਜਾਣ ਲਿਆ ਜਾਏ ਨਾ ਤੇ ਅੱਗੇ ਕਰ ਜਾ ਕੇ ਮਹਾਰਾਜ ਪਤਾ ਕੀ ਕਹਿੰਦੇ, ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਮਹਾਰਾਜ ਕਹਿੰਦੇ ਇਹ ਮੇਰੇ ਮਿੱਤਰੋ, ਮੇਰੀ ਉਹ ਸਹੇਲੀਓ, ਮੇਰੇ ਸਤਸੰਗੀਓ, ਇੱਕ ਆਸੀਸ ਮੈਨੂੰ ਦੇ ਦਿਓ। ਆਸੀਸ ਕੀ ਮੰਗੀ ਆ? ਜਿਸ ਦਾ ਸਦਕਾ ਮੇਰਾ ਮਾਲਕ ਦੇ ਨਾਲ, ਮੇਰੇ ਪਤੀ ਪਰਮੇਸ਼ਰ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਮੇਲ ਹੋ ਜਾਵੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੈਂ ਰਾਜ ਚਰਨ ਫੜਾਂ, ਇਹ ਆਸੀਸ ਦੇ ਦੇਣੇ। ਇਹ ਜਿਹੜੀ ਆਸੀਸ ਆ ਨਾ ਇਹ ਮੈਨੂੰ ਦੇਣੀ, ਇਹੀ ਪ੍ਰਾਰਥਨਾ ਗੁਰਦੇਵ ਕਰ ਰਹੇ ਨਾ, ਮੁੜ ਮੁੜ ਕੇ ਆਖ ਰਹੇ ਨੇ, ਥਾਂ ਥਾਂ ਤੇ ਦੱਸ ਰਹੇ ਨੇ। ਸਤਿਗੁਰੂ ਬਾਦਸ਼ਾਹ ਗੁਰੂ ਅਰਜਨ ਦੇਵ ਬਾਦਸ਼ਾਹ ਸ੍ਰੀ ਹਰਿਮੰਦਰ ਬਰਾਜਮਾਨ ਨੇ ਧਨੀ ਤੇ ਪੋਠੋਹਾਰ ਦੇ ਇਲਾਕੇ ਵਿੱਚੋਂ ਸੰਗਤ ਆਈ। ਸੰਗਤ ਪਹੁੰਚਣ ਤੱਕ ਕੁਝ ਹਨੇਰਾ ਹੋ ਗਿਆ ਤੇ ਉਹਨਾਂ ਨੇ ਬਾਹਰ ਸ਼ਿਆਡੇ ਪਿੰਡ ਦੇ ਕੋਲ ਡੇਰਾ ਲਾ ਲਿਆ। ਮੇਰੇ ਸ਼ਹਿਨਸ਼ਾਹ ਨੂੰ ਇਹ ਪਤਾ ਲੱਗਿਆ ਕਿ ਸੰਗਤ ਜਿਹੜੀ ਆਈ ਉਹਨਾਂ ਦੇ ਕੋਲ ਪੁਰ ਸਮੱਗਰੀ ਜਿਹੜੀ ਆ ਉਹ ਉਪਲਬਧ ਨਹੀਂ, ਉਹਨਾਂ ਦੇ ਕੋਲ ਰਾਸ਼ਨ ਵੀ ਘਾਟ ਆ, ਬਾਲਣ ਵੀ ਪੂਰਾ ਨਹੀਂ। ਘਰ ਹੁਕਮ ਭੱਲਿਆ ਗੰਗਾ, ਆਪ ਹੱਥੀ ਲੰਗਰ ਤਿਆਰ ਕਰੋ। ਸੰਗਤਾਂ ਨੂੰ ਨਾਲ ਲਿਆ, ਮਾਤ ਗੰਗਾ ਨੇ ਲੰਗਰ ਤਿਆਰ ਕੀਤਾ। ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ ਗਿਆ। ਲੰਗਰ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਆ ਨਾ ਉੱਥੇ ਪਹੁੰਚਾਇਆ। ਗੁਰਦੇਵ ਨੇ ਆਖਿਆ, ਬਾਬਾ ਜੀ ਜਦੋਂ ਮੈਂ ਜਦ ਤੱਕ ਮੈਂ ਨਹੀਂ ਪਹੁੰਚਦਾ ਤਦ ਤੱਕ ਲੰਗਰ ਦੀ ਪੰਗਤ ਨਹੀਂ ਲਾਉਣੀ, ਤਿਆਰੀ ਰੱਖਣੀ, ਸ੍ਰੀ ਹਰਿਮੰਦਰ ਦੀ ਸੇਵਾ ਨਿਭਾ ਕੇ। ਸਤਿਗੁਰੂ ਬਾਦਸ਼ਾਹ ਖੁਦ ਪਹੁੰਚੇ, ਲੰਗਰ ਆਪਣੇ ਹੱਥੀਂ ਛਕਾਇਆ, ਮਾਤ ਗੰਗਾ ਨੇ ਭਾਂਡੇ ਮਾਂਜੇ, ਸੇਵਾ ਕੀਤੀ। ਤੇ ਜਿਸ ਵਕਤ ਲੰਗਰ ਛਕ ਲਿਆ ਸੀ ਨਾ ਸੰਗਤ ਨੇ, ਤੇ ਗੁਰੂ ਅਰਜਨ ਦੇਵ ਬਾਦਸ਼ਾਹ ਮਹਾਰਾਜ ਨੇ ਆਖਿਆ ਸੀ, ਜਥੇਦਾਰ ਜੀ ਅਜੇ ਅਰਦਾਸ ਨਾ ਕਰਿਓ, ਇੱਕ ਗੱਲ ਸੁਣ ਲਓ, ਇਹ ਅਰਦਾਸ ਇਹ ਕਰਨੀ ਕਿ ਨਾਨਕ ਦੀ ਗੱਦੀ ਦੇ ਇਸ ਸੇਵਕ ਦਾ ਜਿਹੜਾ ਸਿੱਖੀ ਸਿੱਧਕ ਆ ਨਾ ਉਹ ਕੇਸਾਂ ਸਵਾਸਾਂ ਨਾਲ ਲਿਖ ਦੇ। ਅਰਦਾਸ ਇਹ ਕਰਨੀ, ਗੁਰੂ ਪਾਤਸ਼ਾਹ ਤੇ ਆਪ ਖੁਦ ਪੂਰਨ ਸੀ, ਉਹਨਾਂ ਨੂੰ ਤੇ ਕੋਈ ਵੀ ਘਾਟ ਨਹੀਂ ਸੀ, ਉਹ ਤੇ ਆਪ ਖੁਦ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰੇ ਹੋਇਆ, ਪਰ ਉਹ ਸਾਡੇ ਲਈ ਪੂਰਨੇ ਪਾ ਰਹੇ ਸੀ ਸਿੱਖਾ। ਕਿਤੇ ਹੰਕਾਰੀ ਨਾ ਹੋ ਜਾਏ, ਜਦੋਂ ਮੈਂ ਦਰਬਾਰ ਵਿੱਚ ਪ੍ਰਵੇਸ਼ ਕਰ ਰਿਹਾ ਸੀ ਤੇ ਸ਼ਬਦ ਪੜਿਆ ਜਾ ਰਿਹਾ ਸੀ, ਆਪਸ ਕਹੋ ਦੀਰਘ ਕਰ ਜਾਣੇ, ਔਰਨ ਕਹੋ ਲਗ ਮਾਤ। ਦੀਰਘ ਹੁੰਦਾ ਵੱਡਾ, ਲਘੂ ਹੁੰਦਾ ਛੋਟਾ, ਆਪਣੇ ਆਪ ਨੂੰ ਵੱਡਾ ਕਰਕੇ ਮੰਨਣਾ, ਇਹ ਹੰਕਾਰੀ ਔਰ ਵਕਾਰੀ ਦੀ ਦ੍ਰਿਸ਼ਟੀ ਹੁੰਦੀ, ਮੇਰੇ ਵਰਗਾ ਕੋਈ ਨਹੀਂ, ਆਪਣੇ ਆਪ ਨੂੰ ਹੀ ਸਵਾਰ ਦੇ ਲੈਣਾ, ਦੇਹ ਇਤਿਹਾਸ ਵਿੱਚ ਹੀ ਫਸੇ ਰਹਿਣਾ। ਔਰਨ ਕੌਰ ਲੱਗ ਬਾਅਦ ਇਸ ਤਰ੍ਹਾਂ ਕੰਨਾ ਹੁੰਦਾ, ਟਿੱਪੀ ਹੁੰਦੀ, ਸਿਆਰੀ ਹੁੰਦੀ, ਬਿਹਾਰੀ ਹੁੰਦੀ, ਔਂਕੜ ਹੁੰਦਾ, ਦਲੈਂਪੜ ਹੁੰਦਾ ਨਾ, ਉਹ ਲਗਮਾਤ ਹੁੰਦੀ, ਛੋਟੀ ਮਾਤਰਾ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਦੂਸਰਿਆਂ ਨੂੰ ਬੜੀ ਛੋਟੀ ਮਾਤਰਾ ਵਿੱਚ ਮੰਨਣਾ। ਤੇ ਅੱਗੇ ਪਤਾ ਕੀ ਲਿਖਿਆ, ਮਨਸਾ ਬਚਸਾ ਕਰਮਨਾ, ਮੈਂ ਦੇਖੇ ਦੋਜਕ ਜਾਤ। ਤਿੰਨ ਚੀਜ਼ਾਂ ਦੇ ਨਾਲ ਵਿਚਾਰ ਹੁੰਦੀ ਪੁਰਾਣੇ ਗ੍ਰੰਥਾਂ ਵਿੱਚ ਆਇਆ, ਮਨ ਕਰਕੇ, ਬਚਨ ਕਰਕੇ ਤੇ ਸਰੀਰ ਕਰਕੇ, ਤਿੰਨ ਤਰੀਕਿਆਂ ਨਾਲ ਅਸੀਂ ਅਪਰਾਧੀ ਹੁੰਦੇ ਹਾਂ। ਸਭ ਤੋਂ ਵੱਡਾ ਪਾਪੀ ਉਹ ਮੰਨਿਆ ਜਾਂਦਾ ਜਿਹੜਾ ਸਰੀਰ ਕਰਕੇ ਅਪਰਾਧੀ ਹੁੰਦਾ ਹੈ, ਜਿਸਨੇ ਸਰੀਰ ਕਰਕੇ ਹੱਤਿਆ ਕਰ ਦਿੱਤੀ। ਨੈਪੋਲੀਅਨ ਨੇ ਐਡੀ ਪਹਿਲੀ ਵਰਲਡ ਵਾਰ ਨੂੰ ਜਨਮ ਦਿੱਤਾ ਔਰ 45 ਲੱਖ ਲੋਕ ਇਸ ਜੰਗ ਦੇ ਅੰਦਰ ਮਰੇ। ਦੂਸਰੀ ਜੰਗ ਨੂੰ ਅੰਜਾਮ ਹਿਟਲਰ ਨੇ ਦਿੱਤਾ ਔਰ 1 ਕਰੋੜ ਤੇ ਕੋਈ 5 ਤੋਂ 7 ਲੱਖ ਦੇ ਦਰਮਿਆਨ ਲੋਕ ਇਸ ਜੰਗ ਦੇ ਅੰਦਰ ਮਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਸਰੀਰ ਕਰਕੇ ਹੱਤਿਆ ਨਾ, ਗੋਲੀ ਚੱਲੀ ਸਾਹਮਣੇ ਹੱਤਿਆ ਕੀਤੀ, ਤੇ ਦੂਸਰੀ ਬਚਨ ਦੀ ਹੱਤਿਆ ਹੁੰਦੀ, ਇਹੋ ਜਿਹੀ ਭੈੜੀ ਗੱਲ ਕੀਤੀ ਅਗਲੇ ਨੂੰ 7 ਕੱਪੜੀ ਅੱਗ ਲੱਗਦੀ, ਮਾੜਾ ਬਚਨ ਬੋਲਣਾ। ਤੇ ਕਈ ਵਾਰ ਇਵੇਂ ਹੁੰਦਾ ਕਿ ਜਿਹੜਾ ਸਰੀਰ ਦੇ ਉੱਪਰ ਆਇਆ ਹੋਇਆ ਘਾਓ ਅਥਵਾ ਜ਼ਖਮ ਆ ਉਹ ਠੀਕ ਹੋ ਜਾਂਦਾ, ਪਰ ਜਿਹੜੀ ਬਚਨ ਦੀ ਹੰਤਾ ਆ ਨਾ, ਬਚਨ ਕਰਕੇ ਤੁਸੀਂ ਕਿਸੇ ਦੇ ਕਾਲਜੇ ਨੂੰ ਜ਼ਖਮ ਦੇ ਜਾਂਦੇ ਜੋ ਉਹ ਨਹੀਂ ਭਰਦਾ ਸ਼ਕਤੀ। ਉਹ ਜਿਹੜਾ ਜ਼ਖਮ ਆ ਉਹ ਆਦ ਤੱਕ ਰਹਿੰਦਾ। ਮੈਂ ਕਈ ਥਾਵਾਂ ਤੇ ਦੇਖਿਆ ਖਾਨਦਾਨੀ ਜਿਹੜੇ ਝਗੜੇ ਆ, ਇਸੇ ਕਾਰਨ ਆ ਕਿ ਇਹੋ ਜਿਹਾ ਬਚਨ ਬੋਲਿਆ। ਕੀ ਬਚਨ ਬੋਲਿਆ ਸੀ? ਦ੍ਰੋਪਦੀ ਦੇ ਮੂੰਹੋਂ ਇੰਨਾ ਹੀ ਨਿਕਲਿਆ ਸੀ ਨਾ, ਅੰਨੇ ਦਾ ਅੰਨਾ, ਜ਼ਿਆਦਾ ਗੱਲ ਤੇ ਕੋਈ ਆਖ ਹੀ ਨਹੀਂ। ਜਿਸ ਵਕਤ ਦਾ ਹਸਤਨਾਪੁਰੀ ਦੁਰਯੋਧਨ ਆਇਆ ਤੇ ਜਿੱਥੇ ਪਾਣੀ ਸੀ, ਜਿੱਥੇ ਸੁੱਕਾ ਥਾਂ ਸੀ, ਉਥੋਂ ਕੱਪੜੇ ਬਾਂਹ ਚੁੱਕ ਲਏ। ਜਦੋਂ ਪਾਣੀ ਆਇਆ ਕੱਪੜੇ ਥੱਲੇ ਕਰ ਲਏ, ਕਿਉਂਕਿ ਵਾਤਾਵਰਣ ਇਹੋ ਜਿਹਾ ਸੀ। ਦ੍ਰੋਪਦੀ ਨੇ ਇੱਕ ਹੀ ਗੱਲ ਆਖੀ ਕਿ ਅੰਨੇ ਦਾ ਅੰਨਾ ਸੁਣ ਗਿਆ ਉਹ। ਔਰ ਮਹਾਂਭਾਰਤ ਨੂੰ ਅੰਜ਼ਾਮ ਮਿਲਿਆ ਜਿਹਦੇ ਵਿੱਚ ਪੂਰਾ ਭਾਰਤ ਵਰਸ ਜਿਹੜਾ ਆ ਉਹਦਾ ਕਾਮ ਹੋ ਗਿਆ। ਮੈਂ ਇੱਥੋਂ ਤੱਕ ਸੁਣਿਆ ਔਰ ਪੜਿਆ ਕਿ ਭਾਰਤ ਦੀ ਸਭਿਅਤਾ ਉਹਦਾ ਏਡਾ ਵੱਡਾ ਨੁਕਸਾਨ ਹੋਇਆ, ਅੱਜ ਤੱਕ ਦੇਸ਼ ਜਿਹੜਾ ਭਾਰਤ ਆ ਆਪਣੇ ਪੈਰਾਂ ਤੇ ਨਹੀਂ ਆਇਆ। ਜਿਹੜੇ ਹਥਿਆਰ ਅੱਜ ਤੁਸੀਂ ਇਨ੍ਹਾਂ ਨੇ ਸਾਇੰਸਦਾਨਾਂ ਨੇ ਪਰਮਾਣੂ ਤੇ ਅਣੂ ਤਿਆਰ ਕੀਤੇ ਹੋਏ ਨਾ, ਇਹ ਸਾਰੇ ਮਹਾਂਭਾਰਤ ਵਿੱਚ ਵਰਤੇ ਗਏ, ਇਨ੍ਹਾਂ ਦੇ ਕੇਵਲ ਨਾਮ ਬਦਲੇ ਹੋਏ ਸੀ। ਔਰ ਇਸ ਜੰਗ ਤੋਂ ਭਾਰਤੀਆਂ ਨੇ ਇਹੋ ਜਿਹੀ ਤੋਬਾ ਕੀਤੀ ਕਿ ਉਨ੍ਹਾਂ ਨੇ ਇਸ ਪਾਸੇ ਨੂੰ ਮੁੜ ਕੇ ਕਦਮ ਹੀ ਨਹੀਂ ਰੱਖਿਆ। ਜਿਸ ਨੂੰ ਤੁਸੀਂ ਹਵਾਈ ਜਹਾਜ਼ ਮੰਨ ਰਹੇ ਹੋ, ਭਾਰਤਵਾਜ ਰਿਖੀ ਵੇਦਾਂ ਵਿੱਚ ਕਈ ਮੰਤਰ ਹੈ, ਇਹਨੇ ਆਪਣੀ ਲੱਤ ਨੂੰ 1,20,000 ਮੀਲ ਦੀ ਰਫ਼ਤਾਰ ਨਾਲ ਘੁਮਾਇਆ ਔਰ ਇੱਕ ਨਵਾਂ ਜਹਾਜ਼ ਤਿਆਰ ਕਰਨ ਲੱਗਿਆ। ਉਨ੍ਹਾਂ ਜ਼ਮਾਨਿਆਂ ਵਿੱਚ ਇਨ੍ਹਾਂ ਨੂੰ ਉੱਡਣ ਖਟੋਲਾ ਕਹਿੰਦੇ ਸੀ, ਨਾਮ ਬਦਲ ਗਿਆ ਨਾ। ਜਹਾਜ਼ ਤਿਆਰ ਕਰਨ ਲੱਗਿਆ, ਮਨ ਵਿੱਚ ਗੱਲ ਆਈ, ਕਹਿਣ ਲੱਗਿਆ ਉਹ ਭਾਰਦਵਾਜ ਕਿਸ ਉਲਟੇ ਪਾਸੇ ਪੈ ਗਿਆ, ਕਦੇ ਗੁਰੂ ਦੇ ਨਾਲ ਉਸ ਰੱਬ ਦੇ ਨਾਲ ਨੇੜਤਾ ਕਰੇ, ਕਿੰਨੀ ਵਧੀਆ ਗੱਲ ਆ, ਛੱਡ ਕੇ ਪਰਮੇਸ਼ਰ ਦਾ ਪਿਆਰਾ ਹੋ ਗਿਆ। ਅੱਜ ਜਹਾਜ਼ ਨੂੰ ਚੜ ਲੈਣ ਦੇ ਲਈ ਰਨਵੇ ਦੀ ਲੋੜ ਆ, ਏਅਰਪੋਰਟ ਬਣੇ ਹੋਏ ਨੇ। ਉਨ੍ਹਾਂ ਜ਼ਮਾਨਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਕਾਇਦਾ ਪ੍ਰਮਾਣ ਹੁੰਦਾ ਕਿ ਹਰ ਘਰ ਦੇ ਅੰਦਰ ਹੀ, ਛੋਟੇ ਛੋਟੇ ਪਿੰਡਾਂ ਦੇ ਅੰਦਰ ਹੀ ਕਾਰੀਗਰ ਇਹੋ ਜਿਹੇ ਸੀ ਕਿ ਉਹ ਜਹਾਜ਼ ਬਣਾ ਦਿੰਦੇ, ਫਿਰ ਤੇਲ ਦੀ ਲੋੜ ਨਹੀਂ। ਆਪਣੇ ਪਤਾ ਸੁਣੀ ਨਾ, ਨਿਰਪ ਕੰਨਿਆ ਕੇ ਕਾਰਨ ਭਇਆ ਤੇ ਧਾਰੀ, ਕਾਮਾ ਰੱਥੀ ਸਵਾਰਥੀ ਵਾਹ ਕੀ ਪੈਦ ਸਵਾਰੀ। ਘਰ ਵਿਚ ਬੈਠੇ ਮਿਸਤਰੀ ਨੇ ਜਹਾਜ਼ ਬਣਾ ਦਿੱਤਾ ਔਰ ਉੱਡਿਆ ਤੇ ਜਾ ਕੇ ਰਾਜ ਮਹਿਲਾਂ ਤੇ ਉਤਰਿਆ। ਉਥੋਂ ਹੀ ਉਹ ਵਕਾਰੀ ਦੁਸ਼ਟ ਪਾਪੀ ਆਪਣੀ ਮੰਦਵਾਸ਼ਨਾ ਪੂਰੀ ਕਰਕੇ ਉੱਡਿਆ ਘਰ ਆ ਗਿਆ। ਕੋਈ ਹੈ ਇਹੋ ਜਿਹਾ ਜਹਾਜ਼? ਅੱਜ ਸਾਇੰਸ ਇੱਥੋਂ ਤੱਕ ਪਹੁੰਚੀ ਹੈ? ਜੇ ਪਹੁੰਚੀ ਤੇ ਦੱਸ ਦਿਓ ਕਿਹੜਾ ਜਹਾਜ਼ ਆ ਜਿਹੜਾ ਇਸ ਤਰੀਕੇ ਦੇ ਨਾਲ ਉਹਦੀ ਆਵਾਜ਼ ਵੀ ਨਹੀਂ ਆਉਂਦੀ, ਪਤਾ ਹੀ ਨਾ ਲੱਗੇ ਵੀ ਆਇਆ ਔਰ ਚਲਿਆ ਗਿਆ। ਤੋਬਾ ਹੋ ਗਈ। ਇੱਕ ਬੋਲ ਨੇ ਭਾਰਤੀਆ ਸੰਸਕ੍ਰਿਤੀ ਦਾ ਜਿਹੜਾ ਸੀ ਨਾਮੋ ਨਿਸ਼ਾਨ ਮਿਟਾ ਦਿੱਤਾ। ਇੱਕ ਬੋਲ ਨੇ, ਬੋਲ ਤੇ ਇੱਕ ਹੀ ਹੁੰਦਾ, ਬੋਲ ਇੱਕ ਹੀ ਹੁੰਦਾ, ਕ੍ਰਾਂਤੀ ਲਿਆ ਦਿੰਦਾ। ਸਲਾਮੀ ਤਰੀਖ ਨੂੰ ਮੈਂ ਵੇਖ ਰਿਹਾ ਸੀ, محمد صاحب جڑا نا ان مکے دے اندر بڑی جدوجہد کرنی پئی اور ایک دن مکے دے لوکاں نے انو نکار کی شہر تو باہر بھی کڈ دیتا سی انہیں عیسائیاں دی جا کے مدینے شرم لئی سی مکے دے اندر ایدے اپنے ہی جڑا خاندان ہے ایدے چاچے تائے ورودی سی اپنا قبیلہ ورودی سی اور کہندے بھی انہاں ساریاں نے رل کے تے ایک مشہور تلوار کی سی اودے ورگا مکے دے اندر کوئی تبر تلوار دا مقابلہ کرن والا نہیں سی اس ویکتی دا نام سی عمر انہوں بھیجیا گیا کہ پرے ست سنگ دے اندر جتھے محمد صاحب نو آیتاں اتر رہی ہیں نا جا کے قتل کر دے ختم کر دے عمر نو دکھ ہور بھی سی کہ ایدی بہن جڑی او مسلمان بن چکی سی انہیں جس وقت اے فیصلہ ہویا اور کی ہویا کچھ بندیاں نے آن کے محمد صاحب نو آکھیا بھی آپا ایتھوں چلے چلیے کہندے کوئی نہیں آن دیو عمر تر گیا کچھ لوکاں نے آکھیا بھی محمد صاحب سانو تھوڑا اپنا پینتڑا بدل لینا چاہیے نیتی تو کم لینا چاہیے کچھ کارن کر لئیے کہنے لگے آن دیو اگے آ گیا جدوں حویلی دے نیڑے پہنچیا تے کچھ بندے اٹھے انہوں نے حویلی دا دروازہ بند کر دیتا خاتم الانبیاء کہنے لگے دروازہ کھول دیو دروازہ کھول دیتا تے جس وقت نظر دے نال نظر ملی نا اس وقت پھر نظر دے وچ بڑی شکتی ہوندی ہے یہ کہتے ماں پرش دے نال پت بیتے دے نال نظر مل جائے تو شریر دے چرن آٹھ پھیر دن دی میں شریر دی کتھا وچ دسیا سی نا کس طریقے دے نال مہاراجہ رنجیت سنگھ نو ایک سکھ نے آن کے دسیا سی گرو کلگیدار بادشاہ مہاراج دا سروپ کچھ سنگت نویں ہے انہاں دی جانکاری جی میں دساں مہاراجا شیر پنجاب نے آخیا میرے راج وچ کوئی اجیہا ویپتی ہے جس نے مہاراج دے اپنے اکھاں دے نال درشن کیتے ہون انوبھو نہ تے کردے شریر وچ ایک نہنگ سنگھ بزرگ آیا مہاراج نے اپنے سنگھاسن دے برابر سنگھاسن لا کے بٹھایا بڑا ادب دتا اس بزرگ دے سامنے شیر پنجاب نے پہلا سوال ہی رکھیا بابا جی تسا نے کلگیدر بادشاہ دے درشن کیتے بزرگ نے آخیا ہاں درشن بھی کیتے انہاں دی سنگت دے وچ بھی رہا دوجا سوال یہ سی کہ گرو کلگیدر بادشاہ مہاراج دا شریر کیہو جیا سی بزرگ کہن لگیا بھی انہاں دا قد مدرا سی درمیانہ سی شریر پتلا سی رنگ گورا سی شریر بجلی دی طرح تیز سی بجلی دی طرح تے مہاراجا کہن لگیا مہاراج کوئی ہور وشیشتا دسو تے بزرگ کہن لگیا بھی کدے درشن کردے آن نمسکار کردیا انہاں دے چرن چوہے جان یا شریر دا کوئی انگ چوہیا جائے اودے نال اسیں ٹکرا جائیے تے پیر تے انگوٹھے تو لے کے سر دی چوٹی تک شریر دے وچ چرن اٹا جاندی سی جویں بجلی دا زبردست کرنٹ وجیا ہوندا
بولے سو نیہاں
شری اکال
جویں کرنٹ پھردا وہ کہنے لگیا یہ میرا کلے دا تجربہ نہیں سی کئی گور سکھاں دے نال کے بھانا واپریا اور ایک نہیں ساڈا روز دا انبھو ہے انہاں آکھیا اکھاں وچ وراغ میرے شہنشاہ دی یاد تے بزرگ روندیاں ہویاں چلیا گیا کوئی نام نہیں پروان کیتا نظر وچ شکتی ہوندی جدوں ملدی آ ایک کارن کر جاندی ہے یہ پیر دے انگوٹھے تو لے کے سر دی چوٹی تک شریر دے وچ چرن آٹ پھیر جاندی ہے محمد صاحب دی نظر دے نال عمر دی نظر ملی تے خاتم الانبیاء پتہ کی کہن لگے کہن لگے عمر تو خدا اور اودے رسول نال کد تک لڑے گا ایک گل آخی بس بولے کسی خدا اور اودا رسول رسول ہوندا پیغام سنیہا لے کے جڑا آیا ہویا ویکتی ہے اسے کر کے انہوں خاطب الانبیاء آپ دے کہنے لگے بھی کب تک لڑے گا کہندے انہاں ہی بچن سی عمر دے ہتھوں تلوار ڈگ پی اور قدمی پہ گیا جڑا انہاں دی جان لین دے لئی آیا سی نا اسلامی اتہاس کہندا کہ اسلام دا پہلا خلیفہ بنیا گیا بنیا حضرت عمر اور جنہیں بھی اسلام دے جڑے قانون قائدے آ انہیں ویکتی نے بنایا بچن کی شکتی ہوں دی ہے ایک بچن تقدیر دا تبادلہ کر دیندا ہے ایک بچن بھارت ورش دے خاتمے دا کارن بندا ہے ستگرو بائشیا فرما رہے نے مہاراج دس دے کہ وہ جڑا ہری آ کی ہو جا کنے گن نے وہ مالک دے نال جیوں جیوں آپاں نیڑتا ودھاؤنے پر نیڑتا کیویں ودھدی ہے ٹیلی ویژن دیکھے نیڑیا نیڑتا کیویں ودھدی کہ آپاں اصلیل کھانے سنتے رہیے نیڑتا کیویں ودھے گی کہ آپاں اچھی اچھی گڈیاں دے کاراں دے وچ گندے گانے لا کے بازاراں وچ بجائیے نہیں نیڑتا تب آؤں جد آپ اودیاں کتھاواں سنتے کتھا کہانیاں کتھا کہانیاں نا بابا جی آنوے کرن دے لئی سانو کئی پاپڑ ویدنے پیندے اودے ارتھ نوں گھماونا ٹکاونا او ساڈا کم دا ہوندا کئی بار آنوے ریتی اک ویاکرن دا پرجوگ ہوندا پچھلی پنکتی ساری نوں چپنا تے اگے لے جانا ایک واری آنوے ہور ہوندا ایک اکھر اگے چکیا پچھلا پچھے رہن دا ایک سینٹر چوں چکیا اونوں وچکار لے گئے وہ ارتھ دی انکولتا دے انسار جانا ستگرو بادشاہ کہندے جڑا ہاریا اودیاں جڑیاں کتھا کہانیاں جڑیاں گر متر نے سنائیاں گر متر جڑا گر بھائی ہوندا ہے میت ارتھ ہوندا نا متر دا سن میتا ਧੂੜੀ ਕੋ ਬਣ ਜਾਈ ਉਹਨਾਂ ਨੂੰ ਮਿੱਤਰ ਤੂੰ ਮੇਰਾ ਗੁਰ ਹਾਈ ਆ ਮੇਰਾ ਗੁਰ ਭਾਈ ਆ ਔਰ ਮਿੱਤਰ ਆ ਇਸ ਕਰਕੇ ਮੈਂ ਤੇਰੀ ਚਰਨ ਧੂੜੀ ਤੋਂ ਵੀ ਬਲਹਾਰੇ ਜਾਂਦਾ ਸਤਿਗੁਰੂ ਬਾਦਸ਼ਾਹ ਕਹਿੰਦੇ ਵੀ ਜਦੋਂ ਹਰੀ ਦੀਆਂ ਕਥਾ ਗੁਰੂ ਦੇ ਦੁਆਰਾ ਗੁਰਮੀਤ ਉਹਨਾਂ ਤੋਂ ਸੁਣੀਆਂ ਜਾਂਦੀਆਂ ਗੁਰਭਾਈਆਂ ਤੋਂ ਸੁਣੀਆਂ ਜਾਂਦੀਆਂ ਗੁਰੂ ਤੇ ਮੌਜੂਦ ਹੀ ਆ ਗੁਰੂ ਦੀ ਬਾਣੀ ਤੇ ਆਬਾਦ ਬੋਧ ਹੈ ਹੀ ਪਰ ਜਦੋਂ ਉਹਨਾਂ ਕੋਲ ਸੁਣੀਆਂ ਜਾਂਦੀਆਂ ਫਿਰ ਇਹਨਾਂ ਦਾ ਅਸਰ ਕੀ ਹੁੰਦਾ ਪ੍ਰਾਪਤੀ ਕੀ ਹੁੰਦੀ ਆ ਆਪਨੇ ਸੁਣੀ ਲਿਆ ਅੱਗੇ ਮੇਰੇ ਪਾਤਸ਼ਾਹ ਕੀ ਕਹਿੰਦੇ
ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ
ਬਲਹਾਰੀ ਗੁਰ ਆਪਣੇ ਦਿਉਹਾੜੀ ਸਤਵਾਦ ਮਹਾਰਾਜ ਕਹਿੰਦੇ ਸਤਨਾਮ ਸੌਦਾ ਤੇ ਸਤਨਾਮ ਹਜ਼ਾਰ ਵੀ ਹੁੰਦਾ ਮੈਂ ਆਪਣੇ ਗੁਰੂ ਤੋਂ ਹਜ਼ਾਰ ਵਾਰ ਬਲਹਾਰ ਜਾਂਦਾ ਸਦਕੇ ਜਾਂਦਾ ਕਿਉਂ ਸਤਿਗੁਰੂ ਬਾਦਸ਼ਾਹ ਕਹਿੰਦੇ ਵੀ ਮੈਂ ਆਪਣੇ ਗੁਰੂ ਤੋਂ ਬਲ 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 ਹਾਂ ਕੇ ਬਲ 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 ਬਲਹਾਰ ਮੈਂ ਸਦਾ ਜੀ ਸਦਕੇ ਜਾਂਦਾ ਹੈ ਬਲਹਾਰ ਜਾਂਦਾ ਹਾਂ ਜੀ
ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ
ਗੁਰੂ ਕੇ ਪਿਆਰੇ ਐ ਮੇਰੇ ਗੁਰੂ ਦੇ ਪਿਆਰੇ ਗੁਰਸਿੱਖ ਆਣ ਕੇ ਮੈਨੂੰ ਮਿਲ ਮਿਲਦਾ ਅਰਥ ਦਰਸ਼ਨ ਦੇ ਦੇ ਜਦੋਂ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਕਰੀਦੇ ਤਾਂ ਗੁਰੂ ਦੇ ਦਰਸ਼ਨ ਮਿਲਣਦੇ। ਬਾਬਾ ਰਾਮ ਕੋਇਲ ਜੀ ਬਾਬਾ ਬੁੱਢਾ ਸਾਹਿਬ ਦੀ ਬੰਸ਼ ਵਿੱਚੋਂ ਇਹ ਮਹਾਤਮਾ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉਮਰ 9 ਸਾਲ ਦੀ ਸੀ ਤੇ ਉਸ ਵਕਤ ਇਹਨਾਂ ਦੀ 5 ਸਾਲ ਦੀ ਸੀ। ਪਰ ਰੀਤੀ ਦੇ ਮੁਤਾਬਕ ਜਿਹੜਾ ਗੁਰਤਾ ਦਾ ਤਿਲਕ ਆ ਨਾ ਇਹ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਬਾਬਾ ਰਾਮ ਕੋਇਲ ਨੇ ਦਿੱਤਾ। ਅਨੋਖੇ ਤੀਰ ਹਨ ਕਹਿੰਦੇ ਜਿਸ ਪਿਆਰੇ ਸਿਉਂ ਨਿਹ ਜਿਸ ਆਗੇ ਮਰ ਚੱਲੀਏ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਸੀਸ ਜਿਹੜਾ ਚਾਂਦਨੀ ਚੌਂਕ ਦੇ ਅੰਦਰ ਔਰੰਗਜ਼ੇਬ ਦੇ ਹੁਕਮ ਦੇ ਨਾਲ ਜੁਦਾ ਕਰ ਦਿੱਤਾ ਗਿਆ ਧੜ ਦੇ ਨਾਲੋਂ ਤੇ ਹੋਇਆ ਕਿ ਮਹੱਲਾ ਦਿਲਵਾਲੀ ਦੇ ਅੰਦਰ ਬਾਬਾ ਰਾਮ ਕੌਰ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਮੌਜੂਦ ਆ। ਜਦੋਂ ਆਪਣੇ ਗੁਰੂ ਦਾ ਸ਼ਹੀਦ ਹੋਣਾ ਸੁਣਿਆ ਤੇ ਦਬਾ ਛੱਡ ਉੱਥੇ ਹੀ ਪ੍ਰਾਣ ਤਿਆਗ ਗਏ, ਉੱਥੇ ਹੀ ਸਰੀਰ ਛੱਡ ਗਏ। ਬਾਬਾ ਰਾਮ ਕੌਰ ਜੀ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਜੰਗ ਸ਼ੁਰੂ ਹੋਣ ਲੱਗੇ ਨਾ ਇਹਨਾਂ ਨੂੰ ਕਿਹਾ ਬਾਬਾ ਜੀ ਆਪਣੇ ਨਗਰ ਰਮਦਾਸ ਚਲੇ ਜਾਓ। ਬਾਬਾ ਜੀ ਕਹਿਣ ਲੱਗੇ ਮਹਾਰਾਜ ਦਰਸ਼ਨ ਤੇ ਗੁਰਦੇਵ ਨੇ ਫਿਰ ਹੁਕਮ ਕੀਤਾ ਸੀ ਵੀ ਜਦੋਂ ਸ਼ਿਕਾਰ ਨੂੰ ਚੜੋ ਹੋਏ ਤੇ ਸਾਡੇ ਦਰਸ਼ਨ ਪ੍ਰਤੱਖ ਹੋਣਗੇ। ਕਹਿੰਦੇ ਹੋਰ ਕੋਈ? ਮਹਾਰਾਜ ਕਹਿਣ ਲੱਗੇ 5 ਸਿੰਘਾਂ ਦੇ ਦਰਸ਼ਨ ਕਰ ਲਏ ਨਾ। ਸਿੱਖਾਂ ਨੇ ਵੀ ਪੁੱਛਿਆ ਸੀ ਜਦੋਂ ਤੁਸੀਂ 5 ਦੇ ਦਰਸ਼ਨ ਕਰ ਲਏ 5 ਦੇ ਵਿੱਚੋਂ ਮੇਰਾ ਰੂਪ ਨਜ਼ਰ ਪਵੇਗਾ। ਗੁਰਦੇਵ ਦੇ ਸਾਹਮਣੇ ਸਵਾਲ ਹੋਰ ਖੜਾ ਕੀਤਾ, ਮਹਾਰਾਜ ਇਹੋ ਜਿਹਾ ਭਿਆਨਕ ਦੌਰ ਹੋਵੇ, ਇਹੋ ਜਿਹਾ ਖਤਰਨਾਕ ਸਮਾਂ ਹੋਵੇ, ਫਿਰ ਜੇ 5 ਨਾ ਮਿਲਣ? ਮਹਾਰਾਜ ਕਹਿੰਦੇ 4, 3, 2, 1। ਕਹਿੰਦੇ ਜਦੋਂ 1 ਮਿਲੇ ਸਾਹਮਣੇ ਖੜ ਕੇ ਫਤਿਹ ਬੁਲਾ ਦੇਣੀ ਆ, ਤਦ ਵੀ ਮੇਰਾ ਹੀ ਰੂਪ ਜਾਣਨਾ ਹੈ। ਤੇ ਮਹਾਰਾਜ ਜੇ ਕਿਤੇ 1 ਵੀ ਨਾ ਮਿਲੇ ਤੇ ਗੁਰਦੇਵ ਕਹਿੰਦੇ ਆਪਣਾ ਹੀ ਚਿਹਰਾ ਸ਼ੀਸ਼ੇ ਵਿਚ ਵੇਖ ਕੇ ਫਤਿਹ ਬੁਲਾ ਦੇਣੀ, ਤਦ ਵੀ ਮੇਰਾ ਹੀ ਰੂਪ ਹੋਵੇਗਾ। ਹੈ ਕੋਈ ਇਹੋ ਜਿਹਾ ਗੁਰੂ? ਤੇ ਅਸੀਂ 5 ਨੂੰ ਤੇ ਕੀ ਦਰਸ਼ਨ ਕਰਨੇ? ਸਾਡੇ ਅੰਦਰ ਇਹ ਭਾਵਨਾ ਗਰੁੱਪ ਬਣ ਗਏ, ਸਾਡੀ ਜਿਹੜੀ ਗੁੱਟ ਨਿਰਸਲੇਪਤਾ ਆ ਨਾ ਉਹ ਖਤਮ ਹੁੰਦੀ ਜਾ ਰਹੀ। ਮਹਾਤਮਾ ਬੁੱਧ ਜਿਸ ਵਕਤ ਇਸ ਸੰਸਾਰ ਤੋਂ ਵਿਦਿਆ ਹੋਇਆ ਉਹਦੇ ਤੋਂ ਬਾਅਦ 2 ਫਿਰਕੇ ਹੋਂਦ ਵਿਚ ਆਏ, ਇਕ ਹੀਨਜਾਮ, ਦੂਸਰਾ ਮਹਾਜਾਮ। ਹੀਨਜਾਮ ਕਹਿੰਦੇ ਬੁੱਧ ਤੋਂ ਕੇਵਲ ਇਸ਼ਾਰਾ ਮਾਤਰ ਲੈਣਾ, ਆਪ ਧਿਆਨਸਥ ਹੋ ਕੇ ਸਮਾਧਸਥ ਹੋ ਕੇ ਕੰਮ ਮੁੱਕ ਗਿਆ। ਉਹ ਬੈਠੇ ਕਿਉਂਕਿ ਉਨ੍ਹਾਂ ਦੀ ਸਮਾਧੀ ਉਪਰ ਚੂੜੀ ਚੜੀ ਹੋਈ, ਉਹ ਥੱਲੇ ਆਉਣ ਲਈ ਤਿਆਰ ਨੇ, ਨਾ ਲੋਕਾਂ ਨਾਲ ਗੱਲਬਾਤ ਕਰਨ ਲਈ। ਹੀਨਜਾਮ ਸੁੰਗੜਦਾ ਗਿਆ ਔਰ ਮਹਾਜਾਮ ਜਾਮ ਜਿਹੜਾ ਸੀ ਉਹ ਜਮਾਤੀ ਤੌਰ ਤੇ ਚੱਲਿਆ, ਸਾਰਿਆਂ ਨੂੰ ਨਾਲ ਲੈ। ਇਕ ਗੱਲ ਦਾ ਖਿਆਲ ਰੱਖਣਾ ਕਿ ਇਕੱਲੇ ਬੈਠ ਕੇ ਜਿਹੜਾ ਜਪ ਕਰਨਾ ਨਾ, ਬਾਣੀ ਪੜ੍ਹਨੀ, ਤੇ ਜਿਹੜਾ ਆਪਾਂ ਇਕੱਠੇ ਸਤਸੰਗ ਬੈਠ ਕੇ ਕਰਦੇ ਹਾਂ ਇਹਦਾ ਦਿਨ ਰਾਤ ਦਾ ਫਰਕ ਹੁੰਦਾ। ਕਈ ਕਥਾ ਹੁੰਦੀਆਂ ਨੇ, ਸਮਾਂ ਨੇ ਆਪਣੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਵੀ ਜਦੋਂ ਆਪਾਂ ਜਮਾਤੀ ਤੌਰ ਤੇ ਸਤਸੰਗ ਵਿਚ ਬੈਠਦੇ ਹਾਂ। ਆਮ ਤੌਰ ਤੇ ਹੁਣ ਸਕੂਲਾਂ ਵਿਚ ਵੀ ਇੰਡੀਆ ਚ ਪੜ੍ਹਾਇਆ ਜਾ ਰਿਹਾ ਕਿ ਜਿਹੜਾ ਬਚਨ ਆ, ਬੋਲ ਆ, ਸ਼ਬਦ ਆ, ਸ਼ਬਦ ਕਦੇ ਵਿਨਾਸ਼ ਨਹੀਂ ਹੁੰਦਾ। ਤੁਸੀਂ ਕਹੋ ਕਿਵੇਂ ਨਹੀਂ ਵਿਨਾਸ਼ ਹੁੰਦਾ? ਪਾਣੀ ਦਾ ਇਕ ਸਰੋਵਰ, ਇਕ ਛੱਪੜ, ਇਕ ਟੋਭਾ, ਇਕ ਪੱਥਰ ਫੜੋ ਛੱਪੜ ਵਿਚ ਸੁੱਟ ਦਿਓ, ਉਹ ਜਿਹੜਾ ਸੁੱਟਿਆ ਹੋਇਆ ਪੱਥਰ ਆ ਉਹਦੇ ਨਾਲ ਇਕ ਲਹਿਰ ਪੈਦਾ ਹੁੰਦੀ। ਪਹਿਲੇ ਪੈਰ ਉਹ ਲਹਿਰ ਉੱਚੀ ਉੱਠਦੀ ਆ, ਜਦੋਂ ਅੱਗੇ ਜਾਂਦੀ ਉਹ ਲਹਿਰ ਮੱਧਮ ਹੁੰਦੀ ਜਾਂਦੀ, ਸਹਿਜੇ ਸਹਿਜੇ ਉਹ ਲਹਿਰ ਜਿਹੜੀ ਉਹ ਕਿੱਥੇ ਪਹੁੰਚਦੀ? ਕੰਢੇ ਤੱਕ। ਪਰ ਕਈ ਵਾਰ ਉਹ ਇੰਨੀ ਸੂਖਸ਼ਮ ਹੋ ਜਾਂਦੀ, ਇੰਨੀ ਬਰੀਕ ਹੋ ਜਾਂਦੀ, ਸਾਡੀ ਨਜ਼ਰ ਤੱਕ ਨਹੀਂ ਆਉਂਦੀ। ਪਰ ਉਹ ਆਪਣੇ ਮਕਸਦ ਤੱਕ ਜਾਂਦੀ ਹੈ। ਸ਼ਬਦ ਚਾਹੇ ਅਸੀਂ ਅਨਸੁਣਿਆ ਕਰ ਦਿੱਤਾ, ਪਰੰਤੂ ਇਹਦੇ ਵੇਵਜ ਜਿਹੜੇ ਆ ਉਹ ਸਾਡੇ ਚੌਗਿਰਦ ਦੇ ਵਿੱਚ ਘੁੰਮ ਰਹੇ ਨੇ। ਜੇ ਤੁਸੀਂ ਗੰਦੇ ਅਸਲੀਲ ਬੋਲ ਗਾਣੇ ਲਾ ਲਾ ਕੇ ਆਪਣੇ ਘਰ ਦੇ ਵਿੱਚ ਉਹਨਾਂ ਦੇ ਵੇਵਜ ਫੁਲਾ ਦਿੱਤੇ ਤੇ ਮਨ ਕਿਵੇਂ ਟਿਕੇਗਾ? ਸਤਸੰਗ ਦੇ ਅੰਦਰ ਇਹੋ ਜਿਹੇ ਜਗਿਆਸੂ ਨੇ, ਉਹਨਾਂ ਦਾ ਲਿਬਾਸ ਨਹੀਂ ਦੇਖਣਾ, ਇਹੋ ਜਿਹੇ ਗੁਰਮੁਖ ਬੈਠੇ ਨੇ ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਵਿੱਚੋਂ ਪਵਿੱਤਰਤਾ ਨਿਕਲ ਗਈ ਔਰ ਉਹ ਪਵਿੱਤਰਤਾ ਸਾਰਿਆਂ ਨੂੰ ਸ਼ਾਂਤ ਕਰਦੀ ਜਾਂਦੀ ਹੈ। ਉਹ ਪਵਿੱਤਰਤਾ ਸਭ ਦੇ ਕਾਲਜੇ ਨੂੰ ਠੰਡ ਪਾਉਂਦੀ ਜਾਂਦੀ ਹੈ। ਇਹ ਵੱਖਰੀ ਗੱਲ ਆ ਕਿ ਅਸੀਂ ਆਪਣੇ ਅੰਦਰ ਹੀ ਧੂਣੀ ਤਪਾ ਕੇ ਬੈਠੇ ਹਾਂ, ਤਦ ਤੇ ਕਿਵੇਂ ਸ਼ਾਂਤੀ ਆਉਣੀ। ਅਸੀਂ ਅੰਦਰ ਹੀ ਗੈਸ ਬਾਲੀ ਬੈਠੇ ਹਾਂ, ਹੀਟਰ ਵਰਗੀ ਗਰਮੀ ਮਨ ਦੀ ਭੜਾਸ ਵਿੱਚ ਪਾ ਰਹੇ ਹਾਂ ਤੇ ਕਿਵੇਂ ਸ਼ਾਂਤ ਹੋਵਾਂਗੇ? ਪਰ ਸ਼ਾਂਤੀ ਆਉਂਦੀ ਆ ਇੱਥੇ ਆਣ ਕੇ। ਬੜੇ ਬੜੇ ਪਾਪੀ ਵਿਧੀ ਚੰਦ ਦੀ ਕਥਾ ਸੁਣੀ, ਉਹ ਵੀ ਨਿਰੁਕਤ ਹੋ ਗਏ ਨੇ, ਉਹ ਵੀ ਗੁਰੂ ਸਰਣਾਗਤ ਹੋ ਗਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਤੂੰ ਆ ਗੁਰੂ ਕੇ ਸਿੱਖਾ, ਮੇਰੇ ਗੜ ਮਿਲ ਆਏ ਮਿਲ, ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਤੂੰ ਤੇ ਮੇਰੇ ਗੁਰੂ ਦਾ ਪਿਆਰਾ ਆ, ਆਣ ਕੇ ਮਿਲਣਾ ਕਰ।
ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ।
ਜਿਹੜੇ ਹਰੀ ਦੇ ਗੁਣ ਆ ਉਹ ਹਰੀ ਨੂੰ ਚੰਗੇ ਲੱਗਦੇ। ਸਿਆਣਿਆਂ ਦਾ ਅਖਾਣ ਆ ਨਾ, ਜਿਸ ਕਾ ਕਾਮ ਉਸੀ ਕੋ ਸਾਜੇ। ਜੇ ਕੋਈ ਕੰਮ ਹੋਰ ਕਰਨਾ ਹੋਵੇ ਤੇ ਆਪਾਂ ਖੋਤੇ ਨੂੰ ਜਿਹੜੀ ਤੁਲਣਾ ਜਿਹੜੀ ਆ ਉਹ ਇੱਕ ਉੱਚਤਾ ਨਾਲ ਦਈਏ ਤੇ ਉਹਨੂੰ ਚੰਗੀ ਤਰ੍ਹਾਂ ਸਾਬਣ ਸ਼ੈਂਪੂ ਅਤਰ ਬਲੇ ਲਾ ਕੇ ਨਵਾਲੀਏ ਤੇ ਜਦੋਂ ਉਹਨੂੰ ਛੱਡਿਆ ਜਾਏ ਤੇ ਉਹ ਕੀ ਕਰੇਗਾ? ਖਰ ਖੇ ਉਡਾਵੇ, ਖਰ ਖੋਤਾ ਖੇ ਉਡਾਵੇਗਾ, ਉਹ ਉਸੇ ਵਿੱਚ ਮਸਤ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਜਿਹੜੇ ਹਰੀ ਦੇ ਗੁਣ ਆ, ਮੈਂ ਕੱਲ ਦੱਸਿਆ ਸੀ ਨਾ ਇੱਕ ਦਿਨ ਕਿ ਹਰੀ ਦਾ ਸੇਵਕ ਵੀ ਹਰੀ ਜੈਸਾ ਹੀ ਹੁੰਦਾ ਹੈ, ਉਹਦੇ ਵਰਗਾ ਹੀ ਹੁੰਦਾ, ਉਹਦੇ ਵਿੱਚ ਉਹੀ ਗੁਣ ਮਜ਼ਬੂਤ ਹੁੰਦੇ ਨੇ। ਛੋਟਾ ਜਿਹਾ ਪ੍ਰਮਾਣ ਪੇਸ਼ ਕਰਾਂ, ਜੋ ਅਮੀਰ ਨੇ ਵੱਡੇ ਲੋਕ ਹੁੰਦੇ ਨੇ ਉਹ ਕੋਰਟ ਕਚਹਿਰੀਆਂ ਦੇ ਵਿੱਚ ਨਹੀਂ ਘੁੰਮਦੇ। ਉਹਨਾਂ ਨੇ ਕੀ ਕੀਤਾ ਹੁੰਦਾ? ਆਪਣਾ ਇੱਕ ਮੁੱਖ ਬੰਦਾ, ਉਹਨੂੰ ਮੁੱਖ ਤਿਆਰੇ ਆਮ ਬਣਾਇਆ ਹੁੰਦਾ, ਉਹਨੂੰ ਕੀ ਦਿੱਤੀ ਹੁੰਦੀ? ਪਾਵਰ ਆਫ ਟਰਨੀ। ਉਹ ਬੰਦਾ ਰੋਜ਼ ਕਿਤੇ ਨਹੀਂ ਜਾਂਦਾ, ਸਾਰਾ ਕੰਮ ਜਿਹੜਾ ਪਾਵਰ ਆਫ ਟਰਨੀ ਵਾਲਾ ਉਹੀ ਕਰਦਾ। ਤੇ ਜੇ ਉਹਨੂੰ ਕੋਈ ਪੁੱਛੇ ਕਿ ਤੂੰ ਮਾਲਕ ਆ, ਉਹ ਕਹਿੰਦਾ ਨਹੀਂ ਭਾਈ ਮੈਂ ਮਾਲਕ ਨਹੀਂ, ਮੇਰੇ ਕੋਲ ਮੁਖਤਾਰੇ ਆਮ ਆ, ਇਸ ਕਰਕੇ ਮੈਂ ਕੰਮ ਮਾਲਕਾਂ ਵਾਲੇ ਕਰਦਾ। ਮਾਲਕ ਨਹੀਂ ਪਰ ਕੰਮ ਜ਼ਰੂਰ ਮਾਲਕ ਵਾਲੇ ਕਰਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਵੇ ਸੋ ਭੜ ਗਏ ਉੱਠ ਹਰ ਨਾਮ ਧਿਆਵੇ। ਗੁਰੂ ਦਾ ਸਿੱਖ ਤੇ ਗੁਰੂ ਵਰਗਾ ਹੀ ਬਣ ਗਿਆ। ਜੇ ਕਿਸੇ ਵੀ ਤੂੰ ਗੁਰੂ ਨਹੀਂ, ਉਹਨਾਂ ਆਖਿਆ ਗੁਰੂ ਦੇ ਅਸੀਂ ਇੱਕ ਕਦਮ ਵਰਗੇ ਵੀ ਨਹੀਂ, ਇੱਕ ਰੋਮ ਵਰਗੇ ਵੀ ਨਹੀਂ, ਪਰੰਤੂ ਗੁਰੂ ਆਪਣੇ ਸਿੱਖਾਂ ਤੋਂ ਕੰਮ ਇਹੋ ਜਿਹੇ ਕਰਵਾ ਲੈਂਦਾ ਕਿ ਵਿਧੀ ਚੰਦ ਘੋੜੇ ਲਾਹੌਰ ਤੋਂ ਲੈ ਆਉਂਦਾ, ਪੱਟੀਓਂ ਦਸ਼ਾਲੇ ਚੁੱਕ ਕੇ ਲੈ ਆਉਂਦਾ ਗੁਰੂ ਦੀ ਕਿਰਪਾਨਾ। ਮਹਾਰਾਜ ਕਹਿੰਦੇ ਵੀ ਉਹਦੇ ਵਰਗੇ ਗੁਣ ਗੁਰੂ ਵਿੱਚ ਪਾਏ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਹਰ ਕਾ ਸੇਵਕ ਜੋ ਹਰ ਭਾਵੈ, ਤਿੰਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਵੇ ਨਾ ਕਬਹੂ ਮਰਤੇ, ਹਾਰਾ ਪਾਰ ਬ੍ਰਹਮ ਸੰਘਾਰੀ ਰੇ। ਸਤਿਗੁਰੂ ਪਾਤਸ਼ਾਹ ਇਹੋ ਜਿਹੇ ਬਣ ਜਾਂਦੇ ਹਨ। ਹਾਂਜੀ,
ਜਿਨ ਗੁਰ ਕਾ ਭਾਣਾ ਮੰਨਿਆ ਤਿੰਨ ਘੁੰਮ ਘੁੰਮ ਜਾਏ।
ਜਿਨ੍ਹਾਂ ਨੇ ਆਪਣ ਭਾਣੇ ਜੋ ਚੱਲੇ ਭਾਈ ਸੋ ਵਿਛੜ ਚੋਟਾਂ ਖਾਏ ਨਾ, ਜਿਹੜੇ ਆਪਣੇ ਹੁਕਮ ਵਿੱਚ ਚੱਲੇ, ਮਨ ਦੇ ਹੁਕਮ ਵਿੱਚ ਚੱਲੇ ਉਹ ਦੁਖੀ ਹੋਏ, ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਬਾਜ਼ਾਰ ਸਦਕੇ ਜਾਂਦਾ ਆ, ਮੁੜ ਮੁੜ ਕੇ ਸਦਕੇ ਜਾਂਦਾ ਹਾਂ ਜੀ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੋ ਹਉ ਵਾਰੇ।
ਇੱਕ ਹੋਰ ਵੱਡੀ ਗੱਲ ਕਿ ਜਿਨੇ ਉਸ ਮਾਲਕ ਦੇ ਦਰਸ਼ਨ ਕਰ ਲਏ, ਪਹਿਲਾਂ ਤਾਂ ਕੰਮ ਹੀ ਕਰ ਰਿਹਾ ਸੀ ਨਾ, ਕਈ ਵਾਰ ਮੁਖਤਾਰੇ ਆਮ ਆਪਾਂ ਇੰਡੀਆ ਨੂੰ ਕਿਸੇ ਨੂੰ ਵੇਖਿਆ ਨੀ ਹੁੰਦਾ, ਤੇ ਉਹਦੇ ਨਾਲ ਟੈਲੀਫੋਨ ਤੇ ਗੱਲ ਹੋਈ ਹੁੰਦੀ ਤੇ ਉਹਨੂੰ ਪਾਵਰ ਆਫ ਅਟਾਰਨੀ ਭੇਜ ਦਿੰਦੇ ਨੇ। ਪਰ ਜਿਹਨੇ ਦਰਸ਼ਨ ਕੀਤੇ ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਬਲਹਾਰ ਜਾਂਦਾ ਸਦਕੇ ਜਾਂਦਾ ਹਾਂ।
ਜਿਨ ਗੁਰ ਕੇ ਕੀਤੇ ਚਾਕਰੇ ਤੈਨ ਸਦ ਬਲਹਾਰੇ।
ਤੇ ਜਿਹਨੇ ਚਾਕਰੀ ਸੇਵਾ ਹੀ ਗੁਰੂ ਦੀ ਕੀਤੀ ਉਹਦੇ ਤੋਂ ਕਿਵੇਂ ਬਲਹਾਰ ਨਾ ਜਾਵਾਂਗੇ। ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਂਦਾ ਹਾਂ, ਬਾਹਰ ਨੀ ਜਾਂਦਾ। ਬਾਹਰ ਨੀ ਜਾਣ ਤੋਂ ਭਾਵ ਹੁੰਦਾ ਆਪਾਂ ਨਿਸ਼ਾਵਰ ਕਰਦਾ ਹੈ, ਖੁਦ ਨੂੰ ਉਹਦੇ ਸਪੁਰਦ ਕਰਦਾ। ਆਪਣਾ ਇਹ ਮਨ ਤੈ ਤੂੰ ਦੇਵਤਾ, ਕਿ ਮੈਂ ਆਪਣਾ ਮਨ ਤੈਨੂੰ ਦਿੱਤਾ ਨਾ, ਹੁਣ ਮਨ ਮੇਰਾ ਨਹੀਂ ਰਿਹਾ, ਹੁਣ ਮਨ ਤੇਰਾ ਹੋ ਗਿਆ। ਤੇ ਫਿਰ ਜਦੋਂ ਮਨ ਹੀ ਦੇ ਦਿੱਤਾ, ਬਾਕੀ ਕੁਛ ਵੀ ਨਹੀਂ ਬਚਦਾ। ਚਾਕਰੀ ਦੇ ਇਸ ਤਰੀਕੇ ਨਾਲ ਭਾਵ ਅਰਥ ਵਿਚ ਜਾਣਾ ਕਿ ਆਪਣੇ ਆਪ ਨੂੰ ਗੁਰੂ ਦਾ ਬਣਾ ਦੇਣਾ। ਹਾਂਜੀ।
ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਰ।
ਹੈ ਪਰਮਾਤਮ ਦੇ ਵਾਹਿਗੁਰੂ, ਜਿਹੜਾ ਹਰੀ ਪਰਮੇਸ਼ਰ ਤੇਰਾ ਨਾਮ ਆ, ਇਹ ਦੁੱਖ ਦੂਰ ਕਰ ਦੇਣ ਵਾਲਾ, ਇਹ ਦੁੱਖ ਦੇ ਡੇਰਿਆਂ ਨੂੰ ਖਤਮ ਕਰ ਦੇਣ ਵਾਲਾ। ਦੱਸਿਆ ਸੀ ਨਾ, ਆਤਸ਼ ਦੁਨੀਆ ਖੁਨਕ ਨਾਮ ਖਲਾਇਆ। ਜਿਹੜਾ ਪਰਮੇਸ਼ਰ ਆ ਉਹਦਾ ਨਾਮ ਸ਼ਾਂਤੀ ਦੇਣ ਵਾਲਾ, ਔਰ ਦੁਨੀਆਦਾਰੀ ਇਹ ਅੱਗ ਦਾ ਭਾਂਬੜਿਆ। ਫਰਮਾਨ ਤੇਰਾ ਸਿਰੇ ਉੱਪਰ, ਕਰਤ ਨਹੀਂ ਵਿਚਾਰ, ਤੂੰ ਹੀ ਦਰੀਆ, ਤੂੰ ਹੀ ਕਰੀਆ, ਤੁਸੀਂ ਤੇ ਨਿਸਤਾਰ, ਤੂੰ ਹੀ ਮੇਰੇ ਵਾਸਤੇ ਸਾਰਾ ਕੁਛ ਆ, ਮੇਰੇ ਵਾਸਤੇ ਦਰਿਆ ਵੀ ਤੂੰ ਆ। ਤਰੀਆ ਦਰਿਆ ਤੋਂ ਪਾਰ ਲਾ ਦੇਣ ਵਾਲਾ ਮਲਾਹ ਵੀ ਤੂੰ ਆ, ਸਾਰਾ ਕੁਛ ਤੂੰ ਹੀ ਆ। ਸਤਿਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਤੇਰਾ ਨਾਮ ਇਹੋ ਜਿਹਾ, ਤੇਰਾ ਨਾਮ ਕਰੀ ਸ਼ਰਨਾਠੀ। ਜੇ ਮਨ ਉਰਸਾ ਹੋਏ, ਮਨ ਨੂੰ ਰਗੜਨ ਵਾਲਾ ਬਣਾ ਲਵਾ ਨਾ, ਤੇ ਤੇਰਾ ਨਾਮ ਚੰਦਨ ਵਰਗੀ ਸੰਗਤ ਦੇਣ ਵਾਲਾ ਹੈ, ਦੁੱਖ ਦੂਰ ਕਰ ਦੇਣ ਵਾਲਾ ਹੈ। ਹਾਂਜੀ।
ਗੁਰ ਸੇਵਾ ਤੇ ਪਾਈ ਹੈ ਗੁਰਮੁਖ ਨਿਸਤਾਰ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰੂ ਦੀ ਸੇਵਾ ਤੋਂ ਇੱਕ ਪ੍ਰਾਪਤੀ ਹੁੰਦੀ, ਉਸ ਮਾਲਕ ਨੂੰ ਪਾ ਲਿਆ ਜਾਂਦਾ, ਉਹਦੇ ਦਰਸ਼ਨ ਕੀਤੇ ਜਾਂਦੇ ਨੇ। ਔਰ ਗੁਰਮੁਖ ਨਿਸਤਾਰਾ, ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲ ਕਰ ਲਿਆ, ਉਹਨਾਂ ਦਾ ਬਾਰ ਉਤਾਰਾ ਹੋ ਗਿਆ ਹੈ।
ਜੋ ਹਰ ਨਾਮ ਧਿਆਏ ਦੇ ਤੇ ਜਨ ਪ੍ਰਵਾਨ।
ਪ੍ਰਵਾਨ ਕੌਣ ਨੇ, ਕਬੂਲ ਕਿਹੜੇ ਪਏ ਨੇ, ਜਿਨ੍ਹਾਂ ਨੇ ਹਰੀ ਨਾਮ ਦੀ ਆਰਾਧਨਾ ਕੀਤੀ ਹੈ।
ਤਿੰਨ ਬਿਟੋ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ।
ਇਹੋ ਜਿਹੜੇ ਆਰਾਧਨਾ ਕਰਨ ਵਾਲੇ ਨੇ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ। ਨਾਰਦ ਮੁਨੀ ਸੰਤਾਂ ਦੇ ਕੋਲ ਗਿਆ, ਸੰਤ ਕੁਮਾਰ ਕੋਲ ਗਿਆ, ਕਿ ਦੇਵ ਰਿਸ਼ੀ ਸੀ, ਬੜਾ ਵੱਡਾ ਮਹਾਤਮਾ ਸੀ। ਕਹਿਣ ਲੱਗਿਆ ਸੰਤ ਜੀ, ਸਾਰੇ ਪਾਪੜ ਵੇਲ ਲਏ ਆ, ਤਪੱਸਿਆ ਕਰ ਲਈ ਆ, ਇੱਕ ਧਿਆਨ ਰੱਖਿਓ, ਜਿਹੜਾ ਰਾਗ ਆ ਇਹ ਵੀ ਨਾਰਦ ਨੇ ਪੈਦਾ ਕੀਤਾ। ਆਪਾਂ ਕੀਰਤਨ ਸੁਣਦੇ ਨਾ, ਸਭ ਤੋਂ ਪਹਿਲਾਂ ਇਹਨੂੰ ਨਾਰਦ ਨੇ ਪੈਦਾ ਕੀਤਾ ਸੀ। ਕਹਿੰਦਾ ਮਨ ਫਿਰ ਵੀ ਸ਼ਾਂਤ ਨਹੀਂ, ਕੀ ਕਰਾਂ। ਤੇ ਜਿਹੜਾ ਸਨਤ ਕੁਮਾਰ ਸੀ ਉਹਨੇ ਜਵਾਬ ਦਿੱਤਾ, ਕੀ ਦਿੱਤਾ ਸੀ ਜਵਾਬ, ਉਹ ਜਵਾਬ ਆਇਆ ਸੀ ਵੀ ਜਿਹੜਾ ਪਰਮੇਸ਼ਰ ਆ ਉਹਦੀ ਆਰਾਧਨਾ ਕਰ, ਆਰਾਧਤਮ ਪਰਮੇਸ਼ਰਮ ਨਾਰਦ ਮਨੀਸ਼ਵਰ ਹੈ। ਕਹਿਣ ਲੱਗਿਆ ਪਰਮੇਸ਼ਰ ਦੀ ਆਰਾਧਨਾ ਕਰੋ। ਨਾਰਦ ਕਹਿਣ ਲੱਗਿਆ ਵਟ ਪਰਮੇਸ਼ਰ ਉਹ ਕੀ ਆ, ਅੱਜ ਤੱਕ ਇਹ ਵਿਸ਼ਨੂੰ ਦਾ ਹੀ ਭਗਤ ਬਣਿਆ ਰਿਹਾ, ਇਹ ਬ੍ਰਹਮਾ ਦੀਆਂ ਟੱਕਰਾਂ ਮਾਰਦਾ ਰਿਹਾ। ਉਹ ਕਹਿਣ ਲੱਗੇ ਜਿਸ ਨੇ ਵਿਸ਼ਨੂੰ ਬ੍ਰਹਮਾ ਤੇ ਸ਼ਿਵ ਸਾਰਿਆਂ ਨੂੰ ਪੈਦਾ ਕੀਤਾ ਉਹਦੀ ਆਰਾਧਨਾ ਕਰ। ਉਹਨੂੰ ਆਰਾਧ, ਫਿਰ ਮਨ ਨੂੰ ਸ਼ਾਂਤੀ ਆਵੇਗੀ। ਤੇ ਮਹਾਰਾਜ ਕਹਿੰਦੇ ਕਿ ਕਿਰਪਾ ਕਰਦੇ ਮੈਂ ਉਹਨਾਂ ਤੋਂ ਸਦਕੇ, ਕਿਉਂਕਿ ਉਹਨਾਂ ਨੇ ਨਾਮ ਗੁਰੂ ਦੇ ਜ਼ਰੀਏ ਪਰਮੇਸ਼ਰ ਦਾ ਇਰਾਦਿਆ ਆਇਆ, ਕਿਸੇ ਵਿਅਕਤੀ ਦਾ ਨਹੀਂ। ਵਿਅਕਤੀ ਦਾ ਆਰਾਧੇ ਤੇ ਨਾਰਦ ਵਾਂਗੂ ਸੜਦੇ ਰਹਿੰਦੇ, ਇਸ ਕਰਕੇ ਕਿਰਪਾ ਹੋਈ। ਹਾਂਜੀ,
ਸਾ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ।
ਮਾਲਕ ਜੀ, ਜਿਹੜੀ ਤੈਨੂੰ ਚੰਗੀ ਲੱਗਦੀ ਉਹੀ ਤੇਰੀ ਉਸਤਤ ਆ। ਅਸੀਂ ਕਈ ਵਾਰ ਉਸਤਤ ਕਰਦਿਆਂ ਕਰਦਿਆਂ ਤੇਰੀ ਨਰਾਦਰੀ ਦੇ ਬਚਨ ਵੀ ਬੋਲ ਜਾਂਦੇ ਆ। ਅਸੀਂ ਆਪਣੇ ਆਪ ਸਿਫਤ ਕਰਦੇ ਆ ਤੇ ਉਹ ਤੇਰੀ ਨਰਾਦਰੀ ਬਣ ਜਾਂਦੀ ਹੈ। ਨੰਦ ਕੋ ਨੰਦਨ ਕਹੇ ਨਾ, ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਇਹ ਤੇਰੀ ਉਸਤਤ ਆ ਜਿਹੜੀ ਤੈਨੂੰ ਚੰਗੀ ਲੱਗ ਜਾਵੇ। ਹਾਂਜੀ,
ਜੋ ਗੁਰਮੁਖ ਪਿਆਰਾ ਸੇਵਦੇ ਤੈਨ ਹਰ ਫਲ ਪਾਵੇ।
ਜਿਹੜੇ ਗੁਰਮੁਖ ਜਨ ਉਸ ਮਾਲਕ ਦੀ ਆਰਾਧਨਾ ਕਰਦੇ ਉਹਨਾਂ ਨੇ ਨਾਮ ਦੀ ਪ੍ਰਾਪਤੀ ਕਰ ਲਈ, ਇਹ ਉਹਨਾਂ ਨੇ ਫਲ ਪਾਇਆ ਹੈ।
ਜਿਨ੍ਹਾਂ ਹਰ ਸੇ ਤੇ ਪਿਰਹੜੀ ਤੇਰਾ ਜੀ ਪ੍ਰਭ ਨਾਲੇ।
ਜਿਨ੍ਹਾਂ ਦੀ ਪਿਰਹੜੀ ਪਰਮੇਸ਼ਰ ਦੇ ਨਾਲ ਪਿਆਰ ਦੀ ਗੰਢ ਪੱਕੀ ਹੋ ਗਈ, ਸਤਿਗੁਰੂ ਪਾਤਸ਼ਾਹ ਕਹਿੰਦੇ ਉਨ੍ਹਾਂ ਦੇ ਪਰਮੇਸ਼ਰ ਸਦਾ ਅੰਗ ਸੰਗ ਹੀ ਰਹਿੰਦਾ ਹੈ।
ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ।
ਉਨ੍ਹਾਂ ਦਾ ਜੀਵਨ ਹੀ ਆਖਾਂ ਜੀਵਾਂ ਵਿਸਤਰੇ ਮਰ ਜਾ ਹੋਇਆ, ਉਹ ਇਸੇ ਜੀਵਨ ਦੇ ਆਧਾਰ ਤੇ ਜਿਉਂਦੇ ਨੇ ਔਰ ਨਾਮ ਨੂੰ ਸੰਭਾਲੇ ਇਕੱਠਾ ਕਰਦੇ ਰਹਿੰਦੇ ਨੇ, ਸਦਾ ਇਸੇ ਕਰਮ ਵਿਚ ਲੱਗਦੇ ਹਨ।
ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ।
ਜਿਨ੍ਹਾਂ ਨੇ ਪਿਆਰੇ ਗੁਰੂ ਦੀ ਆਰਾਧਨਾ ਕੀਤੀ, ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਘੁੰਮ ਕੇ ਮੁੜ ਕੇ ਉਹਦੇ ਤੋਂ ਬਲਹਾਰ ਜਾਂਦਾ ਹਾਂ।
ਓਏ ਆਪ ਛੁਟੇ ਪਰਿਵਾਰ ਸਿਓ ਸਭ ਜਗਤ ਛਡਾਇਆ।
ਉਲਮ ਪਵਿੱਤਰਤਮ ਜਨਨੀ ਕਿਰਤਾਰਤ ਹੈ, ਉਹ ਆਪ ਤਰ ਗਏ ਤੇ ਪਰਿਵਾਰ ਤੇ ਸਬੰਧੀਆਂ ਨੂੰ ਪਾਰ ਲਾ ਦਿੱਤਾ।
ਗੁਰ ਪੂਰੇ ਹਰ ਸੇਵਿਆ ਗੁਰ ਧੰਨ ਗੁਰ ਧੰਨੋ।
ਗੁਰੂ ਧੰਨ ਆ, ਇੱਕ ਸ਼ਬਦ ਪੜਿਆ ਨਾ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਕਹਿੰਦੇ ਗੁਰੂ ਧੰਨ ਆ ਔਰ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਉਹਦੀ ਸੇਵਿਆ ਆਰਾਧਨਾ ਕੀਤੀ ਉਹ ਵੀ ਧੰਨ ਨੇ। ਹਾਂਜੀ,
ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ।
ਗੁਰੂ ਨੇ ਸਾਡੇ ਉੱਪਰ ਉਪਕਾਰ ਪੁੰਨ ਇਹ ਕੀਤਾ ਕਿ ਹਰੀ ਦੇ ਮਲਾਪ ਦਾ ਮਾਰਗ ਰਸਤਾ ਦਰਸਾ ਦਿੱਤਾ। ਇਹਦੇ ਨਾਲ ਵੱਡਾ ਪੁੰਨ ਹੋ ਵੀ ਕੀ ਸਕਦਾ, ਜਿਤ ਮਾਰਗ ਪੰਡਤ ਗਏ ਪਾਸੇ ਬੜੀ ਬਹੀ ਰਿਹਾ ਨਾ। ਗਿਆਨਵਾਨ ਲੋਕ ਜਿਸ ਪਾਸੇ ਤੁਰਦੇ ਫਿਰ ਲੋਕ ਵੀ ਪਿੱਛੇ ਚੱਲ ਪੈਂਦੇ। ਹਾਂਜੀ,
ਜੋ ਗੁਰਸਿੱਖ ਗੁਰਸੇਵਦੇ ਸੇ ਪੁੰਨ ਪੁਰਾਣੇ।
ਉਨ੍ਹਾਂ ਦੇ ਪੁੰਨ ਉੱਤਮ ਹੋ ਜਾਂਦੇ ਨੇ ਜਿਹੜੇ ਗੁਰੂ ਕੇ ਸਿੱਖ ਉਸ ਮਾਲਕ ਦੀ ਆਰਾਧਨਾ ਕਰਦੇ ਹਨ।
ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੇ।
ਮਹਾਰਾਜ ਕਹਿੰਦੇ ਮੈਂ ਸਦਾ ਲਈ ਹਮੇਸ਼ਾ ਲਈ ਬਲਹਾਰ ਹਾਂ, ਸਦਕੇ ਜਾਂਦਾ ਹਾਂ ਜਿਹੜੇ ਤੇਰੇ ਨਾਮ ਵਿਚ ਲੱਗ ਕੇ ਆਪਣੇ ਜੀਵਨ ਦਾ ਪੁੰਨ ਕਰਮ ਬਣਾ ਲੈਂਦੇ। ਜੋ ਵਕਾਰਤਮਿਕਤਾ ਵਿਚ ਆਪਣੇ ਆਪ ਦੀ ਦ੍ਰਿਸ਼ਟੀ ਨੂੰ ਨੀਵੇਂ ਵਿਚ ਨਿਮਾਨਤਾ ਵਿਚ ਇਸ ਪਾਸੇ ਤੁਰਦੇ ਉਨ੍ਹਾਂ ਵਾਸਤੇ ਜੰਮ ਖੜੇ ਆ, ਦੁੱਖ ਮਿਲਣੇ ਆ, ਉਸ ਪਾਸੇ ਪ੍ਰਗਟ ਹੋਣਗੇ। ਸੋ ਯਤਨ ਕਰੀਏ, ਗੁਰੂ ਵਾਲੇ ਬਣੀਏ, ਗੁਰ ਸਰਣਾਬਦ ਹੋਈਏ ਤਾਂ ਜੋ ਲੋਕ ਸੁਖੀਏ ਤੇ ਪਰਲੋਕ ਹਿੱਲੇ ਹੋ ਸਕਣ। ਇੰਨਾ ਹੀ ਕੁਝ ਕਹਿ ਕੇ ਮੈਂ ਖਿਮਾ ਦੀ ਪ੍ਰਾਰਥਨਾ ਕਰਦਾ, ਭੁੱਲ ਦੀ ਮਾਫੀ। ਜੇ ਕੋਈ ਵਿਚਾਰ ਚੰਗਾ ਲੱਗ ਗਿਆ ਉਹਨੂੰ ਆਪਣੇ ਹਿਰਦੇ ਵਿਚ ਵਿਸਰਾਮ ਦੇ ਲਿਓ, ਟਕਾ ਲਿਓ। ਤੇ ਜੇ ਕੋਈ ਗੁਰਮਤ ਦੇ ਤੇ ਜਾਂ ਤੁਹਾਡੀ ਮਜਾਜ ਦੇ ਉਲਟਿਆ ਕੋਈ ਇਸ ਗਰੀਬ ਦੀ ਝੋਲੀ ਪਾ ਦਿਓ। ਸ਼ਬਦ ਦੀ ਆਖਰੀ ਪੰਕਤੀ ਫੜ ਕੇ ਫਤਿਹ ਦੀ ਸਾਂਝ ਕਰੀਏ ਜੀ।
ਜੋ ਗੁਰਸਿੱਖ ਗੁਰਸੇਵਦੇ ਸੇ ਪੁੰਨ ਬਰਾਣੇ। ਜਨ ਨਾਨਕ ਤਿਨ ਕਉ ਵਾਰਿਆ ਸਦਾ ਸਦਾ ਗੁਰਬਾਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।